ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਖੂਬਸੂਰਤ ਸੁਹਾਵਣਾ ਬੀਤਿਆ ਹੋਵੇਗਾ। ਔਰ ਅਰਦਾਸ ਉਸ ਪਰਮਾਤਮਾ ਦੇ ਅੱਗੇ, ਉਸ ਅਕਾਲ ਪੁਰਖ ਦੇ ਅੱਗੇ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ। ਸੋ ਇਸ ਵਕਤ ਹਰਮਨ ਰੇਡੀਓ ਤੇ ਸਮਾਂ ਹੋ ਚੁੱਕਿਆ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦਾ। ਸੋ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਲੈ ਕੇ ਇੱਕ ਵਕਫੇ ਤੋਂ ਬਾਅਦ ਤੁਹਾਡੀ ਖਿਦਮਤ ਚ ਹਾਜ਼ਰ ਹੋਏ ਆ। ਸਾਡੇ ਨਾਲ ਹਮੇਸ਼ਾ ਵਾਂਗ ਸਾਡੇ ਮਾਈਗ੍ਰੇਸ਼ਨ ਐਕਸਪਰਟ ਵੀਜ਼ਾ ਏਡ ਤੋਂ ਜੁੜ ਚੁੱਕੇ ਨੇ ਪ੍ਰਭਜੀਤ ਕੌਰ ਹੁਰੀ ਵੀ। ਸੋ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿਚ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਆ। ਜੀ ਪ੍ਰਭਜੀਤ ਜੀ, ਬਹੁਤ ਬਹੁਤ ਸਵਾਗਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ।
ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਦੋਸਤਾਂ ਨੂੰ ਜ਼ਰੂਰ ਦੱਸਦੇ ਜਾਈਏ, ਕਿਉਂਕਿ ਇੱਕ ਲੰਮਾ ਵਕਫਾ ਜਿਹੜਾ ਉਹ ਕਿਤੇ ਨਾ ਕਿਤੇ ਪ੍ਰੋਗਰਾਮ ਪੇਸ਼ ਕਰਨ ਦੇ ਵਿਚ ਬਣਿਆ, ਔਰ ਇਸ ਵਕਫੇ ਦਾ ਜਿਹੜਾ ਕਾਰਨ ਸੀ ਉਹ ਜ਼ਰੂਰ ਦੱਸਦੇ ਜਾਂਦੇ ਹਾਂ। ਔਰ ਪ੍ਰਭਜੀਤ ਜੀ ਨੂੰ ਵੀ ਪਰਿਵਾਰ ਦੇ ਵਿਚ ਆਏ ਨਵੇਂ ਮਹਿਮਾਨ ਦੇ ਲਈ ਅਸੀਂ ਮੁਬਾਰਕਬਾਦ ਦਿੰਦੇ ਹਾਂ। ਸੋ ਬਹੁਤ ਬਹੁਤ ਮੁਬਾਰਕਾਂ, ਤੁਹਾਡੇ ਪਰਿਵਾਰ ਦੇ ਵਿਚ ਵਾਧਾ ਹੋਇਆ ਔਰ ਇਕ ਨਵਾਂ ਜੀ ਜਿਹੜਾ ਉਹ ਆਇਆ, ਔਰ ਇਸ ਗੱਲ ਦੇ ਲਈ ਪਹਿਲਾਂ ਤਾਂ ਵਧਾਈ ਆ। ਸੋ ਇਹੀ ਕਾਰਨ ਬਣਿਆ ਕਿ ਪ੍ਰੋਗਰਾਮ ਦੇ ਵਿਚ ਜਿਹੜੀ ਦੇਰੀ ਆ ਉਹ ਹੋਈ ਆ। ਜੀ ਪ੍ਰਭਜੀਤ ਜੀ,
ਬਹੁਤ ਬਹੁਤ ਧੰਨਵਾਦ ਜੀ। ਮਹਾਰਾਜ ਦੀ ਅਪਾਰ ਬਖਸ਼ਿਸ਼ ਸਦਕਾ ਅਸੀਂ ਮਹਾਰਾਜ ਦੇ ਪੁੱਤਰ ਦੀ ਦਾਤ ਬਖਸ਼ੀ ਹੈ। ਸੋ ਇਸ ਕਰਕੇ ਜਿੰਨੇ ਵੀ ਸਾਡੇ ਵਿਊਅਰਸ ਨੇ ਉਹਨਾਂ ਨੂੰ ਥੋੜਾ ਜਿਹਾ ਕਹਿ ਲੋ ਕਿ ਵੇਟ ਕਰਨੀ ਪਈ, ਅਸੀਂ ਪ੍ਰੋਗਰਾਮ ਵਿਚ ਮੈਂ ਸ਼ਾਮਲ ਨਹੀਂ ਹੋ ਪਾਈ। ਸੋ ਇਹ ਇਕ ਕਾਰਨ ਸੀਗਾ। ਸੋ ਬਟ ਹੁਣ ਆਪਾਂ ਰੈਗੂਲਰਲੀ ਹੁਣ ਤੋਂ ਕੋਸ਼ਿਸ਼ ਕਰਾਂਗੇ ਕਿ ਸਭ ਕੁਛ ਰੈਗੂਲਰਲੀ ਪ੍ਰੋਗਰਾਮ ਦੇ ਵਿਚ ਚੱਲੇ।
ਜੀ ਬਿਲਕੁਲ। ਸੋ ਪ੍ਰਭਜੀਤ ਜੀ, ਬਹੁਤ ਸਾਰੇ ਜਿਹੜੇ ਸਰੋਤੇ ਆ ਬਹੁਤ ਦੇਰ ਤੋਂ ਇੱਕ ਕਹਿੰਦੇ ਹੁੰਦੇ ਆ ਵੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸੀ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਲਈ। ਬਹੁਤ ਸਾਰੇ ਸਾਡੇ ਕੋਲ ਮੈਸੇਂਜਰ ਦੇ ਵਿਚ ਵੀ ਮੈਸੇਜ ਜਿਹੜੇ ਆ ਪਹੁੰਚਦੇ ਰਹੇ ਆ। ਸੋ ਮੈਂ ਉਮੀਦ ਕਰਦੀ ਆ ਕਿ ਅੱਜ ਦੋਸਤਾਂ ਦੀ ਜਿਹੜੀ ਉਹ ਉਡੀਕ ਹੈ ਉਹ ਜ਼ਰੂਰ ਖਤਮ ਹੋਈ ਹੋਵੇਗੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਦੋਸਤੋ ਤੁਹਾਡੇ ਸਾਰਿਆਂ ਦੇ ਮੈਸੇਜਿਸ ਜਿਹੜੇ ਅਸੀਂ ਕੋਸ਼ਿਸ਼ ਕਰਾਂਗੇ ਸ਼ਾਮਲ ਕਰੀਏ, ਔਰ ਤੁਸੀਂ ਆਪਣੇ ਮੈਸੇਜਿਸ ਹਮੇਸ਼ਾ ਵਾਂਗ ਸਾਨੂੰ ਭੇਜਣੇ ਨੇ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫੋਨ ਕਾਲ ਦੇ ਜ਼ਰੀਏ, ਔਰ ਜਾਂ ਫਿਰ ਇਹ ਜਿਹੜੀ ਵੀਡੀਓ ਚੱਲ ਰਹੀ ਹੈ ਇਹਦੇ ਕਮੈਂਟ ਸੈਕਸ਼ਨ ਦੇ ਵਿਚ ਤੁਸੀਂ ਆਪਣਾ ਮੈਸੇਜ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ। ਔਰ ਇਹ ਜਿਹੜਾ ਈਮੇਲ ਦਾ ਲਿੰਕ ਹੈ ਉਹ ਵੀ ਅਸੀਂ ਇਸ ਵੀਡੀਓ ਦੇ ਹੇਠਾਂ ਦਿੱਤਾ ਹੋਇਆ, ਤੇ ਜਿਹੜਾ ਫੋਨ ਨੰਬਰ ਹੈ ਸਾਡਾ ਸਾਨੂੰ ਕੰਟੈਕਟ ਕਰਨ ਦੇ ਲਈ ਸਾਡੇ ਇਸ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ ਉਹ ਵੀ ਅਸੀਂ ਇਸ ਵੀਡੀਓ ਦੇ ਹੇਠਾਂ ਦਿੱਤਾ ਹੋਇਆ। ਔਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਵੀ ਜ਼ਰੂਰ ਦੱਸਦੇ ਜਾਈਏ ਕਿ ਪ੍ਰੋਗਰਾਮ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਤਾਂ ਪ੍ਰੋਗਰਾਮ ਦੀ ਜਿਹੜੀ ਵੀਡੀਓ ਦੀ ਸ਼ੁਰੂਆਤ ਹੁੰਦੀ ਆ ਉਸ ਸ਼ੁਰੂਆਤ ਦੇ ਵਿਚ ਜਿਹੜਾ ਸਾਡੇ ਮਾਈਗ੍ਰੇਸ਼ਨ ਐਕਸਪਰਟ ਦਾ ਨੰਬਰ ਹੈ ਉਹ ਅਸੀਂ ਉਥੇ ਜ਼ਰੂਰ ਮੈਨਸ਼ਨ ਕਰਦੇ ਹਾਂ। ਸੋ ਉਥੋਂ ਤੁਸੀਂ ਨੰਬਰ ਜਿਹੜਾ ਆ ਉਹ ਹਾਸਲ ਕਰ ਸਕਦੇ ਹੋ ਪ੍ਰੋਗਰਾਮ ਦਾ ਜਦੋਂ ਐਂਡ ਹੁੰਦਾ, ਯਾਨੀ ਕਿ ਪ੍ਰੋਗਰਾਮ ਜਦੋਂ ਬੰਦ ਹੁੰਦਾ ਉਦੋਂ ਵੀ ਅਸੀਂ ਆਪਣੇ ਮਾਈਗ੍ਰੇਸ਼ਨ ਏਜੰਟ ਦੀ ਜਿਹੜੀ ਕੰਟੈਕਟ ਡਿਟੇਲਸ ਹੈ ਉੱਥੇ ਸਾਂਝੀ ਕਰਦੇ ਹਾਂ। ਸੋ ਵੀਜ਼ਾ ਏਡ ਦੇ ਨਾਲ ਜੇਕਰ ਤੁਸੀਂ ਸੰਪਰਕ ਨਿੱਜੀ ਤੌਰ ਤੇ ਕਰਨਾ ਚਾਹੁੰਦੇ ਹੋਵੋ ਤਾਂ ਤੁਸੀਂ ਉਥੋਂ ਉਹਨਾਂ ਦਾ ਜਿਹੜਾ ਪਤਾ ਹੈ ਉਹਨਾਂ ਦਾ ਜਿਹੜਾ ਨੰਬਰ ਹੈ ਕੰਟੈਕਟ ਨੰਬਰ ਲੈ ਸਕਦੇ ਹੋ। ਤੇ ਲਓ ਜੀ, ਹੁਣ ਪ੍ਰੋਗਰਾਮ ਦੇ ਵਿਚ ਆਪਾਂ ਬਹੁਤੀ ਦੇਰੀ ਨਹੀਂ ਕਰਦੇ, ਆਪਾਂ ਤੁਹਾਡੇ ਸਵਾਲ ਵੀ ਸ਼ਾਮਲ ਕਰਨੇ ਆ। ਤੇ ਸਭ ਤੋਂ ਪਹਿਲਾਂ ਤਾਂ ਪ੍ਰਭਜੀਤ ਜੀ ਆਪਾਂ ਜਾਣਨਾ ਚਾਹਾਂਗੇ ਕਿ ਇਨ੍ਹਾਂ ਦਿਨਾਂ ਦੇ ਵਿਚ ਕੀ ਅਪਡੇਟਸ ਰਹੇ ਆ, ਕੀ ਖਾਸ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿਚ ਵਾਪਰਨ ਵਾਲਾ।
ਬਿਲਕੁਲ ਜੀ, ਇਸ ਸਮੇਂ ਦੇ ਦੌਰਾਨ ਕੋਰੋਨਾ ਵਾਇਰਸ ਜਿਹੜਾ ਕ੍ਰਾਈਸਿਸ ਹੋਇਆ ਹੈ ਇਹਦੇ ਵਿਚ ਸਟੇ ਹੋਮ ਦੀ ਆਪਣਾ ਚੱਲ ਰਿਹਾ ਸੀਗਾ, ਜਿਹੜਾ ਕਿ ਹੁਣ ਲੋਕਡਾਊਨ ਦੀਆਂ ਰਿਸਟ੍ਰਿਕਸ਼ਨਸ ਥੋੜੀਆਂ ਈਜ਼ ਹੋ ਰਹੀਆਂ ਨੇ। ਸੋ ਲੋਕਡਾਊਨ ਦੇ ਕਰਕੇ, ਕੋਰੋਨਾ ਵਾਇਰਸ ਦੇ ਕਰਕੇ ਕਾਫੀ ਸਾਰੀਆਂ ਚੀਜ਼ਾਂ ਬਦਲੀਆਂ। ਜਿਹੜੀ ਮੇਨ ਚੀਜ਼ ਦੇਖਣ ਦੇ ਵਿਚ ਆਈ ਉਹ ਇਹ ਸੀਗੀ ਕਿ ਡਿਪਾਰਟਮੈਂਟ ਦੀ ਕੋਸ਼ਿਸ਼ ਸੀਗੀ ਕਿ ਹੈਲਥ ਪ੍ਰੋਫੈਸ਼ਨਲਸ ਨੂੰ ਮੇਨਲੀ ਵੀਜ਼ਾ ਪ੍ਰਾਇਓਰਿਟੀਜ਼ ਮਿਲੀਆਂ। ਗ੍ਰਾਂਟਸ ਜਿਹੜੇ ਨੇ ਕੁਛ ਦਿਨਾਂ ਵਿਚ ਵੀ ਆਏ ਨੇ, ਕਹਿ ਲੋ ਕਿ ਵਿਦਿਨ ਅ ਮੰਥ ਵੀ ਆਏ ਨੇ, ਖਾਸ ਤੌਰ ਤੇ ਪੀ ਆਰ ਦੇ ਜਿਨ੍ਹਾਂ ਦੀ ਛੇ ਛੇ ਮਹੀਨੇ ਤੋਂ ਲੈ ਕੇ 12 ਮਹੀਨੇ ਸੀ, ਖਾਸ ਤੌਰ ਤੇ ਆਨ ਸ਼ੋਰ ਨਰਸਿਸ ਤੇ ਹੈਲਥ ਪ੍ਰੋਫੈਸ਼ਨਲ ਜਿਹੜੇ ਬਾਕੀ ਦੇ ਨੇ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਗਈ ਬਹੁਤ ਜ਼ਿਆਦਾ। ਸੋ ਇਸ ਟਾਈਮ ਤੇ ਇਕ ਹੋਰ ਜਿਹੜੀ ਮੇਨ ਚੀਜ਼ ਹੋਈ, ਜਿਹੜਾ ਮਈ ਵਾਲਾ ਆਪਣਾ ਇਨਵੀਟੇਸ਼ਨ ਰਾਊਂਡ 189491 ਵੀਜ਼ਾ ਸਕਿੱਲਡ ਇੰਡੀਪੈਂਡੈਂਟ ਤੇ ਫੈਮਿਲੀ ਸਪਾਂਸਰਡ ਵਾਲਾ, ਉਹਦੇ ਵਿਚ 11 ਮਈ ਨੂੰ ਇਨਵੀਟੇਸ਼ਨ ਰਾਊਂਡ ਡਿਪਾਰਟਮੈਂਟ ਨੇ ਹੋਲਡ ਤੇ ਰੱਖਿਆ, ਬਟ ਕੱਲ ਇਨਵੀਟੇਸ਼ਨ ਕੁਛ ਇਨਵੀਟੇਸ਼ਨ ਆਏ ਨੇ ਜਿਹੜੇ ਕਿ ਅਗੇਨ ਸਿਰਫ ਹੈਲਥ ਪ੍ਰੋਫੈਸ਼ਨਲਸ ਨੂੰ ਆਏ ਨੇ. ਇਹਦੀ ਹਜੇ ਆਫੀਸ਼ਲ ਫਿਗਰਸ ਆਪਣੇ ਕੋਲ ਨਹੀਂ ਹੈਗੀਆਂ ਨੇ, ਬਟ ਇਧਰੋਂ ਉਧਰੋਂ ਜਿਹੜਾ ਅਸੀਂ ਡੇਟਾ ਇਕੱਠਾ ਕਰਦੇ ਹਾਂ ਉਹਦੇ ਤੋਂ ਅਸੀਂ ਅੰਦਾਜ਼ਾ ਇਹ ਲਗਾਇਆ ਕਿ ਜਿਹੜੇ ਇਨਵੀਟੇਸ਼ਨ ਆਏ ਨੇ ਨਰਸਿਸ ਨੂੰ ਜਾਂ ਹੋਰ ਜਿਹੜੇ ਹੈਲਥ ਪ੍ਰੋਫੈਸ਼ਨਲਸ ਨੇ ਉਹਨਾਂ ਨੂੰ ਆਏ ਨੇ, ਜਿਹੜੇ ਕਿ ਆਨਸ਼ੋਰ ਨੇ. ਆਫਸ਼ੋਰ ਵਾਲਿਆਂ ਨੂੰ ਨਹੀਂ ਆਏ ਹੈਗੇ. ਆਨਸ਼ੋਰ ਨਰਸਿਸ ਨੂੰ ਪ੍ਰਾਇਓਰਟੀ ਦਿੱਤੀ ਗਈ ਹੈ. 85-90 ਆਏ ਨੇ. ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਟਾਈਮ ਤੇ ਡਿਪਾਰਟਮੈਂਟ ਜਿਹੜਾ ਹੈ ਉਹ ਇਮੀਗ੍ਰੇਸ਼ਨ ਪਾਲਿਸੀਜ਼ ਵੱਲ ਥੋੜਾ ਜਿਹਾ ਘੱਟ ਉਹਨਾਂ ਦਾ ਝੁਕਾਵ ਹੈ ਕਿ ਮੇਨਲੀ ਉਹ ਪਹਿਲਾਂ ਕੋਰੋਨਾ ਵਾਇਰਸ ਦੇ ਰਿਲੇਟਡ ਜਿਹੜੀਆਂ ਮੇਨ ਇੱਥੇ ਦੀਆਂ ਇਸ਼ੂਜ ਨੇ ਉਹਨਾਂ ਨੂੰ ਟੈਕਲ ਕਰ ਰਿਹਾ, ਪਰ ਬਹੁਤ ਛੇਤੀ ਹੀ ਉਹਨਾਂ ਦਾ ਜਿਹੜਾ ਕਿ ਧਿਆਨ ਹੈ ਹਟ ਕੇ ਇਧਰਲੇ ਪਾਸੇ ਵੀ ਆਏਗਾ. ਤੇ ਪ੍ਰੋਬੇਬਿਲਿਟੀ ਇਹੀ ਹੈ ਕਿ ਉਹਨਾਂ ਨੇ ਬਾਕੀ ਜਿਹੜੇ ਸਟੇਟਸ ਨੇ ਸਟੇਟਸ ਵੱਲੋਂ ਵੀ ਇਹੀ ਸਰਕਾਰ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੰਨੀ ਛੇਤੀ ਹੋ ਸਕੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀਜ਼ਾ ਦਿੱਤੇ ਜਾਣ, ਆਫਸ਼ੋਰ ਤੋਂ ਵੀਜ਼ਾ ਖੋਲੇ ਜਾਣ, ਕਿਉਂਕਿ ਬਹੁਤ ਜ਼ਿਆਦਾ ਇੰਪੈਕਟ ਪੈ ਰਿਹਾ ਹੈ ਇਕੋਨਮੀ ਤੇ. ਬਿਲੀਅਨਸ ਆਫ ਡਾਲਰਸ ਦਾ ਨੁਕਸਾਨ ਹੋ ਰਿਹਾ ਹੈ ਯੂਨੀਵਰਸਿਟੀਜ਼ ਨੂੰ. ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਰੀਆਂ ਜਿਹੜੀਆਂ ਸਟੇਟ ਗਵਰਨਮੈਂਟਸ ਨੇ ਉਹਨਾਂ ਦਾ ਇਸ ਟਾਈਮ ਤੇ, ਈਵਨ ਕਿ ਖੁਦ ਫੈਡਰਲ ਗਵਰਨਮੈਂਟ ਵੀ ਇਸ ਪਾਸੇ ਜਦੋਂ ਆਉਂਦੀ ਹੈ ਤਾਂ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਵਾਪਸ ਲੈ ਕੇ ਆਉਣਾ ਹੈ, ਕਿਸ ਤਰੀਕੇ ਨਾਲ ਕੁਆਰੰਟੀਨ ਕਰਨਗੇ, ਕਿਸ ਤਰੀਕੇ ਨਾਲ ਮਤਲਬ ਕਿ ਇਸ ਚੀਜ਼ ਦੇ ਪਲਾਨਸ ਬਣ ਰਹੇ ਨੇ. ਸੋ ਛੇਤੀ ਹੀ ਇਸ ਬਾਰੇ ਕੋਈ ਨਾ ਕੋਈ ਅਪਡੇਟ ਆਏਗਾ. ਸੋ ਪੋਸੀਬਿਲਿਟੀ ਹੈ, ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਆਸਟ੍ਰੇਲੀਆ ਤੇ ਚਾਈਨਾ ਦੇ ਵਿਚ ਕਾਫੀ ਟਗ ਆਫ ਵਾਰ ਚੱਲ ਰਿਹਾ, ਥੋੜਾ ਜਿਹਾ ਕਨਫਲਿਕਟ ਚੱਲ ਰਿਹਾ ਕੋਰੋਨਾ ਵਾਇਰਸ ਦੇ ਕਰਕੇ. ਤਾਂ ਪੋਸੀਬਿਲਿਟੀ ਹੈ ਕਿ ਇੰਡੀਆ ਜਿਹੜਾ ਹੈ ਉਥੋਂ ਗੁੱਡ ਨੰਬਰ ਆਫ ਵੀਜ਼ਾਸ ਇਸ਼ੂ ਹੋਣ, ਸਟੂਡੈਂਟ ਵੀਜ਼ਾਸ. ਬਟ ਇਹ ਸਾਰੀਆਂ ਹਜੇ ਕਿਆਸਾਵਾਂ ਹੀ ਨੇ. ਸੋ ਆਪਾਂ ਅੰਦਾਜ਼ੇ ਲਗਾ ਰਹੇ ਹਾਂ ਸਰਕਾਰ ਦੇ ਜਿਹੜੇ ਜਿੰਨੀਆਂ ਨਿਊਜ਼ ਆ ਰਹੀਆਂ ਨੇ ਇਧਰ ਉਧਰ ਤੋਂ, ਜਿਹੜੀ ਇਨਫੋਰਮੇਸ਼ਨ ਆਪਾਂ ਇਕੱਠੀ ਕਰ ਰਹੇ ਹਾਂ ਉਹ ਤੋਂ ਅੰਦਾਜ਼ੇ ਲਗਾ ਰਹੇ ਹਾਂ ਆਪਾਂ. ਸੋ ਇਹਨਾਂ ਵਿੱਚੋਂ ਕਾਫੀ ਅੰਦਾਜ਼ੇ ਸਹੀ ਹੋਣਗੇ, ਕਿਉਂਕਿ ਇਕਾਨਮੀ ਜਿਹੜੀ ਹੈ ਇੱਥੇ ਦੀ ਕਾਫੀ ਜ਼ਿਆਦਾ ਬੁਰੀ ਤਰ੍ਹਾਂ ਹਿੱਲ ਗਈ ਹੈ ਕੋਰੋਨਾ ਵਾਇਰਸ ਕਰਕੇ. ਸੋ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਾਂ ਫਿਰ ਜਿਹੜੇ ਮਾਈਗ੍ਰੈਂਟਸ ਨੇ ਉਹ ਇੱਕ ਬਹੁਤ ਵੱਡਾ ਕੰਟਰੀਬਿਊਸ਼ਨ ਕਰਦੇ ਨੇ ਇੱਥੇ ਦੀ ਇਕਾਨਮੀ ਨੂੰ ਚਲਾਉਣ ਦੇ ਵਿੱਚ. ਸੋ ਛੇਤੀ ਹੀ ਆਪਾਂ ਕੁਛ ਨਾ ਕੁਛ ਪੋਜ਼ਿਟਿਵ ਮੇਰੇ ਹਿਸਾਬ ਨਾਲ ਦੇਖਣਾ ਚਾਹੀਦਾ. ਤੇ ਇਹ ਵੀ ਸੁਜੈਸ਼ਨ ਜਿਹੜੇ ਕਿ ਬੁੱਧੀਜੀਵੀਆਂ ਨੂੰ ਆਪਾਂ ਬੁੱਧੀਜੀਵੀ ਕਹਿ ਦਿੰਦੇ ਹਾਂ, ਸੋ ਜਿਹੜੇ ਯੂਨੀਵਰਸਿਟੀ ਦੇ ਚਾਂਸਲਰਸ ਨੇ ਵਾਈਸ ਚਾਂਸਲਰਸ ਵਗੈਰਾ ਇਹ ਸੁਜੈਸਟ ਕਰ ਰਹੇ ਨੇ ਕਿ ਜਿਹੜੇ ਮਾਈਗ੍ਰੈਂਟਸ ਆਨਸ਼ੋਰ ਬੈਠੇ ਨੇ ਵੀ ਉਹਨਾਂ ਨੂੰ ਕਿਸੇ ਤਰੀਕੇ ਨਾਲ ਪੀ ਆਰ ਪਾਥਵੇ ਤੇ ਪਾਇਆ ਜਾਵੇ. ਸੋ ਜੇ ਸਰਕਾਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਤਲਬ ਕਹਿ ਲਓ ਕਿ ਧਿਆਨ ਦਿੰਦੀ ਹੈ ਤਾਂ ਪ੍ਰੋਬੇਬਿਲਿਟੀ ਹੈਗੀ ਹੈ ਕਿ ਜਿਹੜੇ ਭੈਣ ਭਰਾ ਆਪਣੇ ਇੱਥੇ ਬੈਠੇ ਨੇ ਪੀ ਆਰ ਦੀ ਵੇਟ ਕਰ ਰਹੇ ਨੇ ਉਹਨਾਂ ਲਈ ਕੁਛ ਨਾ ਕੁਛ ਪੋਜ਼ਿਟਿਵ ਨਿਊਜ਼ ਆਪਾਂ ਨੂੰ ਸੁਣਨ ਨੂੰ ਮਿਲੇ. ਆਪਾਂ ਕੁਛ ਆਪਾਂ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਮੇਰੀ ਤਾਂ ਆਪਾਂ ਤਾਂ ਇਹੀ ਅਰਦਾਸ ਕਰਦੇ ਹਾਂ ਰੱਬ ਅੱਗੇ ਵੀ ਸਾਰੇ ਭੈਣ ਭਰਾ ਸੈੱਟ ਹੋਣ ਜਿਹੜੇ ਇੱਥੇ ਆਏ ਹੋਏ ਨੇ, ਕਈ ਕਈ ਸਾਲਾਂ ਤੋਂ ਆ ਕੇ ਬੈਠੇ ਨੇ. ਸੋ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਫੈਡਰਲ ਗਵਰਨਮੈਂਟ ਜਿਹੜੀ ਹੈ ਕਿਸ ਤਰੀਕੇ ਨਾਲ ਰੋਲ ਓਵਰ ਕਰਦੀ ਹੈ ਜਿਹੜੇ ਨਵੇਂ ਚੇਂਜਸ ਨੇ ਮਾਈਗ੍ਰੇਸ਼ਨ ਦੇ ਰਿਲੇਟਡ. ਤੇ ਦੂਸਰੀ ਚੀਜ਼ ਜਿਹੜੀ ਇੰਪੋਰਟੈਂਟ ਨਿਊਜ਼ ਆ ਉਹ ਹੈ ਸਕਿੱਲਡ ਆਕੂਪੇਸ਼ਨ ਲਿਸਟ ਦੇ ਰਿਗਾਰਡਿੰਗ. ਸੋ ਜਿਹੜੀ ਨਵੀਂ ਸਕਿੱਲਡ ਆਕੂਪੇਸ਼ਨ ਲਿਸਟ ਦੀ ਪ੍ਰੋਬੇਬਿਲਿਟੀ ਹੈ ਖੁੱਲਣ ਦੀ ਉਹ ਹੈ ਅਕਤੂਬਰ ਦੇ ਵਿੱਚ, ਕਿਉਂਕਿ ਮਾਰਚ ਅਪ੍ਰੈਲ ਦੇ ਵਿੱਚ ਨਵੀਂ ਲਿਸਟ ਆਉਂਦੀ ਹੁੰਦੀ ਹੈ, ਬਟ ਡਿਊ ਟੂ ਕੋਰੋਨਾ ਵਾਇਰਸ ਸਾਰਾ ਕੁਛ ਹੋਲਡ ਤੇ ਪਿਆ ਹੈ, ਕਿਉਂਕਿ ਜਿਹੜਾ ਡਿਪਾਰਟਮੈਂਟ ਆਫ ਇੰਪਲੋਇਮੈਂਟ ਹੈ ਉਹਨਾਂ ਨੇ ਜਿਹੜਾ ਕੰਸਲਟੇਸ਼ਨ ਪ੍ਰੋਸੈਸ ਕਰਕੇ ਜਿਹੜੀ ਲਿਸਟ ਐਵਰੀ ਈਅਰ ਆਉਂਦੀ ਹੈ ਕੋਰੋਨਾ ਵਾਇਰਸ ਕਰਕੇ ਸਭ ਕੁਛ ਬਦਲ ਗਿਆ. ਸੋ ਉਹ ਲਿਸਟ ਹੁਣ ਅਕਤੂਬਰ ਤੱਕ ਆਉਣ ਦੀ ਸੰਭਾਵਨਾ ਹੈ. ਸੋ ਕਹਿਣ ਦਾ ਮਤਲਬ ਕਿ ਉਦੋਂ ਤੱਕ ਜਿਹੜੀ ਪੁਰਾਣੀ ਲਿਸਟ ਹੈ ਪ੍ਰੋਬੇਬਿਲਿਟੀ ਹੈ ਕਿ ਉਹੀ ਚੱਲੇਗੀ. ਤੇ ਦੂਸਰੀ ਚੀਜ਼ ਇਹ ਹੈ ਕਿ ਜਿਹੜੇ ਵਿਕਟੋਰੀਆ ਦੇ ਇਨਵੀਟੇਸ਼ਨ ਜਾਂ 491 ਦੇ ਇਨਵੀਟੇਸ਼ਨ ਨੇ ਜਿਹੜੀਆਂ ਬਾਕੀ ਸਟੇਟਸ ਵੱਲੋਂ ਵੀ 190 ਜਾਂ 491 ਆਨਸ਼ੋਰ ਐਪਲੀਕੇਸ਼ਨ ਲਈ ਨਾਰਮਲੀ ਆ ਰਹੇ ਨੇ, ਜਿਵੇਂ 491 ਵਿਕਟੋਰੀਆ ਅਸੀਂ ਅਕਸਰ ਫੇਸਬੁੱਕ ਤੇ ਜਦੋਂ ਵੀ ਕੋਈ ਵੀਜ਼ਾ ਗ੍ਰਾਂਟ ਜਾਂ ਇਨਵੀਟੇਸ਼ਨ ਆਉਂਦਾ ਹੈ ਤਾਂ ਇਨਫੋਰਮੇਸ਼ਨ ਪਾਈ ਦੀ ਹੈ ਤਾਂ ਕਿ ਭੈਣ ਭਰਾਵਾਂ ਨੂੰ ਆਸ ਪਾਸ ਵੀ ਅੰਦਾਜ਼ਾ ਲੱਗਦਾ ਰਹੇ ਕੀ ਟ੍ਰੈਂਡ ਚੱਲ ਰਿਹਾ ਹੈ। ਸੋ 491 ਵਿਕਟੋਰੀਆ ਜਿਹੜੇ ਭੈਣ ਭਰਾ 190 ਜਾਂ 189 ਲਈ ਐਲੀਜੀਬਲ ਨਹੀਂ ਨੇ ਉਹਨਾਂ ਲਈ ਇੱਕ ਬਹੁਤ ਹੀ ਅੱਛੀ ਓਪਰਚੁਨਿਟੀ ਹੈ। ਸੋ
ਜੀ
ਜਿਹੜੇ ਭੈਣ ਭਰਾ ਇਸ ਪਾਸੇ ਜਾਣਾ ਚਾਹੁੰਦੇ ਨੇ ਉਹ ਕੰਸੀਡਰ ਕਰਨ, ਕਿਉਂਕਿ ਇਨਵੀਟੇਸ਼ਨ ਵਿਕਟੋਰੀਆ ਗਵਰਨਮੈਂਟ ਦੇ ਰਹੀ ਹੈ ਗੁੱਡ ਨੰਬਰਸ ਦੇ ਵਿੱਚ।
ਜੀ
ਸੋ
ਜੀ
ਇਹ ਸੀਗੇ ਅਪਡੇਟ, ਕਿਉਂਕਿ ਕੋਰੋਨਾ ਵਾਇਰਸ ਕਰਕੇ ਖਾਸ ਇਮੀਗ੍ਰੇਸ਼ਨ ਦੇ ਰਿਲੇਟਡ ਕੁਛ ਹਿਲ ਜੁਲ ਨਹੀਂ ਹੋਈ ਹੈ ਪਿਛਲੇ 2 ਮਹੀਨਿਆਂ ਤੋਂ। ਸੋ ਇਹ ਜਸਟ ਹੁਣ ਆਉਣ ਵਾਲਾ ਸਮਾਂ, ਕਿਉਂਕਿ ਜੂਨ ਜੁਲਾਈ ਦੇ ਵਿੱਚ ਥੋੜਾ ਜਿਹਾ ਪਤਾ ਲੱਗੇਗਾ ਕਿ ਕਿਸ ਤਰੀਕੇ ਨਾਲ ਨਵੀਆਂ ਪਾਲਿਸੀਜ਼ ਜਿਹੜੀ ਹੈ ਸਰਕਾਰ ਲੈ ਕੇ ਆਉਂਦੀ ਹੈ। ਜਿਹੜਾ ਨਿਊ ਸਾਊਥ ਵੇਲਸ ਦੇ ਇਨਵੀਟੇਸ਼ਨ ਨੇ 491 ਦੇ, ਜਾਂ ਉਹ ਵੀ ਕਹਿ ਲੋ ਕਿ ਜੁਲਾਈ ਦੇ ਵਿੱਚ ਉਹਨਾਂ ਨੇ ਕਿਹਾ ਹੈ, ਬਟ ਹਜੇ ਤੱਕ ਨਹੀਂ ਪਤਾ। ਹੁਣ ਤੱਕ ਤਾਂ ਇਹੀ ਕਹਿ ਰਹੇ ਸੀ ਕਿ ਅਸੀਂ 491 ਖੋਲਾਂਗੇ, ਬਟ ਪ੍ਰੋਬੇਬਿਲਿਟੀ ਇਹੀ ਹੈ ਕਿ ਜੁਲਾਈ ਦੇ ਵਿੱਚ ਖੁੱਲਣ ਦੇ ਆਸਾਰ ਨੇ। ਤੇ ਦੂਸਰੀ ਚੀਜ਼ ਇਹ ਵੀ ਹੈ ਨਿਊ ਸਾਊਥ ਵੇਲਸ ਵੱਲੋਂ ਜਿਹੜੇ ਉੱਥੇ ਦੇ RDAs ਨੇ, ਜਿਹੜੇ ਭੈਣ ਭਰਾ ਨਿਊ ਸਾਊਥ ਵੇਲਸ ਤੋਂ ਇਨਵੀਟੇਸ਼ਨ ਆ ਰਹੇ ਨੇ, ਉਹ ਈਵਨ ਕਿ ਇਹ ਸੁਜੈਸਟ ਕਰ ਰਹੇ ਨੇ ਕਿ ਇੱਥੇ ਜੋਬਸ ਦਾ ਬਹੁਤ ਇਸ਼ੂ ਚੱਲ ਰਿਹਾ ਹੈ। ਸੋ ਜਿੱਥੇ ਤੁਹਾਡੀ ਜੋਬ ਹੈ, ਜਿਹੜੇ ਕਿਸੇ ਹੋਰ ਰੀਜਨਲ ਏਰੀਆ ਦੇ ਵਿੱਚ ਹੈ ਜਾਂ ਕਿਸੇ ਹੋਰ ਸਟੇਟ ਦੇ ਰੀਜਨਲ ਏਰੀਆ ਦੇ ਵਿੱਚ ਤੁਹਾਨੂੰ ਜੇ ਜੋਬ ਮਿਲ ਰਹੀ ਹੈ, ਖਾਸ ਤੌਰ ਤੇ ਹੋਸਪਿਟੈਲਿਟੀ ਟੂਰਿਜ਼ਮ ਇੰਡਸਟਰੀ ਦੇ ਵਿੱਚ ਕਾਫੀ ਜ਼ਿਆਦਾ ਬੁਰਾ ਹਾਲ ਹੈ। ਸੋ ਇਹੀ ਸੁਜੈਸਟ ਕਰ ਰਹੇ ਨੇ ਕਿ ਜਿੱਥੇ ਤੁਸੀਂ ਹੈਗੇ ਹੋ ਤੁਸੀਂ ਉੱਥੇ ਰਹਿ ਸਕਦੇ ਹੋ, ਤੇ ਅਸੀਂ ਤੁਹਾਨੂੰ ਰਿਲੀਜ਼ ਦੇਣ ਨੂੰ ਤਿਆਰ ਹਾਂ। ਸੋ ਕੁਛ RDAs ਕਾਫੀ ਕਹਿ ਲੋ ਕਿ ਕੋਆਪਰੇਟਿਵ ਨੇ, ਇਹ ਮਾਈਗ੍ਰੈਂਟਸ ਦੀ ਸਮੱਸਿਆ ਸਮਝ ਰਹੇ ਨੇ ਤੇ ਉਹਦੇ ਹਿਸਾਬ ਨਾਲ ਉਹ ਮਾਈਗ੍ਰੈਂਟਸ ਨੂੰ ਸੁਜੈਸ਼ਨ ਦੇ ਰਹੇ ਨੇ। ਸੋ ਇਹ ਸਾਰੀਆਂ ਚੀਜ਼ਾਂ
ਜੀ ਪ੍ਰਭਜੀਤ ਜੀ
ਕਹਿ ਲੋ ਕਿ
ਜੀ ਜੀ ਇਸ ਦੌਰਾਨ ਸਾਡੇ ਕੋਲ ਬਹੁਤ ਸਾਰੇ ਸਵਾਲ ਪਹੁੰਚ ਰਹੇ ਨੇ ਫੇਸਬੁੱਕ ਦੇ ਰਾਹੀਂ ਵੀ, ਔਰ ਕਾਲਰ ਜਿਹੜੇ ਉਹ ਵੀ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ। ਜੇ ਤੁਹਾਡੀ ਇਜਾਜ਼ਤ ਹੋਵੇ ਤੇ ਅਪਡੇਟ ਤੋਂ ਬਾਅਦ ਹੁਣ ਆਪਾਂ ਜਿਹੜੇ ਸਵਾਲ ਹੈ ਉਹ ਸ਼ਾਮਲ ਕਰੀਏ।
ਬਿਲਕੁਲ ਜੀ ਬਿਲਕੁਲ
ਜੀ, ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਨੇ, ਨੰਬਰ ਹੈ ਜੀ 027, ਉਹਨਾਂ ਨੂੰ ਸ਼ਾਮਲ ਕਰਦੇ ਆ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਹਾਂਜੀ ਬਹੁਤ ਵਧੀਆ, ਤੁਸੀਂ ਸੁਣਾਓ ਕੌਣ ਬੋਲ ਰਹੇ ਹੋ ਜੀ?
ਹਾਂਜੀ ਮੇਰਾ ਨਾਮ ਵਿਕਰਮਜੀਤ ਹੈ
ਜੀ। ਵਿਕਰਮ
ਮੈਮ ਮੈਂ ਮੈਲਬਰਨ ਤੋਂ ਬੋਲ ਰਹੀ ਤੇ ਹਾਂਜੀ ਮੈਮ ਮੇਰਾ ਸਵਾਲ ਸੀਗਾ ਕਿ ਮੇਰੇ ਮਿਸਿਜ ਆਲਰੇਡੀ IT ਕਰ ਲਈ ਉਹਨਾਂ ਨੇ ਤੇ ਔਰ ਬ੍ਰੀਜ਼ਿੰਗ ਵੀਜ਼ਾ ਤੇ ਚੱਲ ਰਿਹਾ ਸੀ ਜਿੱਦਾਂ, ਤੇ ਸਾਡਾ ਬੇਬੀ ਵੀ ਆ ਤੇ ਅਸੀਂ ਇੱਕ ਜਿੱਦਾਂ ਉਹਦੇ ਵਿੱਚ ਹੁਣ ਅਸੀਂ ਆਲਰੇਡੀ ਕੋਰਸ ਲਿਆ ਬੇਕਰੀ ਦਾ, ਕਿ ਇਹਦੇ ਵਿੱਚ ਸਾਨੂੰ ਕੋਈ ਬੈਨੀਫਿਟ ਹੈ, ਕੁਛ ਫਾਇਦਾ ਹੈ ਕੁਛ ਕਰਨ ਦੇ?
ਵਿਕਰਮਜੀਤ ਜੀ, ਜੇ ਤੁਸੀਂ ਬੇਕਰੀ ਦਾ ਕੋਰਸ ਲਿਆ ਹੈ, ਕਿਉਂਕਿ IT ਵਾਲੇ ਹੋਰ ਸਟ੍ਰੀਮ ਵੱਲ ਉਦੋਂ ਜਾਂਦੇ ਨੇ ਜਦੋਂ ਉਹਨਾਂ ਨੂੰ ਹੁੰਦਾ ਹੈ ਕਿ ਪੁਆਇੰਟਸ ਸਾਡੇ ਨਹੀਂ ਬਣਨੇ ਹੈਗੇ, ਤਾਂ ਫਿਰ ਆਪਾਂ ਕੁਛ ਨਾ ਕੁਛ ਹੋਰ ਕਰਨ ਦੀ ਕੋਸ਼ਿਸ਼ ਕਰਦੇ ਆ। ਰਹੀ ਗੱਲ ਬੇਕਰੀ ਦੇ ਕੋਰਸ ਦੀ, ਬੇਕਰ ਜਿਹੜਾ ਮੇਨ ਲਿਸਟ, ਬੇਕਰ ਹੋ ਗਿਆ, ਪੇਸਟਰੀ ਕੁੱਕ ਹੋ ਗਿਆ, ਇਹ ਮੇਨ ਲਿਸਟ ਤੇ ਤਾਂ ਨਹੀਂ ਹੈ, ਬਟ 190 ਐਂਡ 491 ਦੀ ਲਿਸਟ ਤੇ ਹੈ। ਸੋ ਜੇ ਤੁਹਾਡਾ ਕਹਿ ਲੋ ਕਿ ਜੋਬ ਰੈਡੀ ਤਾਂ ਤੁਸੀਂ ਪ੍ਰੋਪਰ ਬੇਕਰੀ ਦੇ ਵਿੱਚ ਤੁਹਾਨੂੰ ਮਿਲ ਰਿਹਾ ਹੈ, ਤਾਂ ਮਾੜਾ ਕੋਰਸ ਨਹੀਂ ਹੈ, ਅੱਛਾ ਕੋਰਸ ਹੈ। ਬਟ ਓਨਲੀ ਜਿਹੜਾ ਇਹਦੇ ਵਿੱਚ ਇੱਕੋ ਇੱਕ ਜਿਹੜਾ ਪ੍ਰੋਬਲਮ ਹੁੰਦੀ ਹੈ ਕਿ MLTSSL ਲਿਸਟ ਤੇ ਨਹੀਂ ਹੈ। ਸੋ ਕਹਿਣ ਦਾ ਮਤਲਬ ਤੁਸੀਂ ਫੈਮਿਲੀ ਸਪੋਂਸਰਡ ਵੀ ਨਹੀਂ ਐਕਸੈਸ ਕਰ ਸਕਦੇ, 189 ਵੀ ਨਹੀਂ ਐਕਸੈਸ ਕਰ ਸਕਦੇ, ਪਰ ਹਾਂ ਜੇ ਤੁਹਾਡਾ ਟਾਰਗੇਟ 491 ਹੈ ਤਾਂ ਫਿਰ ਇਹ ਕੋਰਸ ਦੇ ਵਿੱਚ ਕੋਈ ਸਮੱਸਿਆ ਨਹੀਂ ਹੈ। ਹਾਂਜੀ ਫਿਰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ, ਠੀਕ ਹੈ ਵਿਕਰਮ ਜੀ,
ਠੀਕ ਹੈ ਜੀ, ਥੈਂਕ ਯੂ।
ਅਗਲਾ ਸਵਾਲ ਸ਼ਾਮਲ ਕਰਦੇ ਆ ਸੈਨੀ ਅਮਨ ਹੋਰਾਂ ਦਾ। ਇਹਨਾਂ ਦਾ ਸਵਾਲ ਹੈ, ਕਹਿੰਦੇ ਮੈਂ ਆਮ ਆਨ 75 ਔਨ ਮਾਈ ਓਨ ਪੁਆਇੰਟਸ ਐਸ ਸ਼ੈਫ ਇਨ ਸਿਡਨੀ, ਵਟ ਯੂ ਰਿਕਮੈਂਡ ਟੂ ਮੂਵ ਟੂ ਰੀਜਨਲ ਔਰ ਮੂਵ ਟੂ ਅਦਰ ਸਟੇਟ ਔਰ ਰੀਜਨਲ?
ਦੇਖੋ ਜੇ ਤੁਸੀਂ ਨਿਊ ਸਾਊਥ ਵੇਲਸ ਦੇ ਵਿੱਚ ਬੈਠੇ ਹੋ ਤਾਂ ਹੋਰ ਸਟੇਟ ਦੀ ਜਦੋਂ ਗੱਲ ਚੱਲਦੀ ਹੈ ਵਿਕਟੋਰੀਆ ਦੇ ਵਿੱਚ ਤਾਂ ਜੇ 190 ਟਾਰਗੇਟ ਕਰਨਾ ਤਾਂ 5 ਸਾਲ ਦਾ ਐਕਸਪੀਰੀਅੰਸ ਚਾਹੀਦਾ। ਬਾਕੀ ਸਟੇਟਸ ਦੇ ਵਿੱਚ ਵੀ ਸ਼ੈਫ ਜਿਹੜਾ ਹੈ ਨਿਊ ਸਾਊਥ ਵੇਲਸ ਦੇ ਕੰਪੈਰੇਟਿਵ ਮੇਰੇ ਹਿਸਾਬ ਨਾਲ ਕੋਈ ਅੱਛੀਆਂ ਓਪਰਚੁਨਿਟੀਜ਼ ਤੁਹਾਨੂੰ ਨਹੀਂ ਮਿਲਣਗੀਆਂ। ਸੋ ਜੇ ਤੁਸੀਂ ਐਜ਼ ਅ ਸ਼ੈਫ ਨਿਊ ਸਾਊਥ ਵੇਲਸ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਤੁਸੀਂ ਰੀਜਨਲ ਚ ਮੂਵ ਹੋਣ ਦੀ ਜ਼ਰੂਰ ਸੋਚੋ ਨਿਊ ਸਾਊਥ ਵੇਲਸ ਰਾਦਰ ਦੈਨ ਕਿਸੇ ਹੋਰ ਸਟੇਟ ਦੇ, ਠੀਕ ਹੈ ਜੀ। ਕਿਉਂਕਿ ਉਹਦੇ ਵਿੱਚ ਇਹ ਹੋ ਸਕਦਾ ਕਿ 75 ਤੇ ਇਹ ਹੋ ਸਕਦਾ ਹੈ ਕਿ ਤੁਹਾਨੂੰ ਇਨਵੀਟੇਸ਼ਨ ਨਾ ਆਵੇ। ਸੋ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ ਨਿਊ ਸਾਊਥ ਵੇਲਸ ਇਸ ਟਾਈਮ ਤੇ ਕਾਫੀ ਰਿਸਟ੍ਰਿਕਟਿਡ ਚੱਲ ਰਿਹਾ ਇਨਵੀਟੇਸ਼ਨ ਦੇ ਮਾਮਲੇ ਵਿੱਚ, 491 ਤਾਂ ਉਹਨਾਂ ਨੇ ਬਿਲਕੁਲ ਹੀ ਨਹੀਂ ਖੋਲਿਆ ਹੈ, ਠੀਕ ਹੈ ਜੀ। ਜਦੋਂ ਖੋਲਣਗੇ ਚਲੋ ਉਦੋਂ ਆਪਾਂ ਦੇਖਾਂਗੇ ਕਿ ਇਨਵੀਟੇਸ਼ਨ ਉਹ ਦੇਣਗੇ, ਪਰ ਇਹਦੇ ਵਿੱਚ ਕਹਿ ਲਓ ਕਿ 75 ਪੁਆਇੰਟਸ ਤੇ ਹੋਣ ਕਰਕੇ ਤੁਹਾਨੂੰ ਨੁਕਸਾਨ ਹੈ, ਕਿਉਂਕਿ ਥੋੜੇ ਜਾਂ ਤਾਂ ਆਪਣੇ ਪੁਆਇੰਟਸ ਵਧਾਉਣ ਦੀ ਕੋਸ਼ਿਸ਼ ਕਰੋ, ਫਿਰ ਤੁਹਾਡੀ ਪ੍ਰੋਬੇਬਿਲਟੀ ਜਿਹੜੀ ਹੈ 190 ਦੀ ਵੱਧ ਜਾਏਗੀ। ਪਰ ਜੇ ਤੁਸੀਂ ਮੇਨ ਸਿਡਨੀ ਵਿੱਚ ਰਹਿ ਰਹੇ ਹੋ ਤੇ ਰੀਜਨਲ ਚ ਨਹੀਂ ਰਹਿ ਰਹੇ ਤਾਂ ਫਿਰ ਤੁਹਾਡੇ ਕੋਲ ਸਿਰਫ 190 ਦੀ ਆਪਸ਼ਨ ਹੈ। ਪਰ ਤੁਸੀਂ ਰੀਜਨਲ ਚ ਮੂਵ ਹੋ ਜਾਂਦੇ ਹੋ ਤਾਂ ਤੁਸੀਂ ਬੋਥ 190 ਐਂਡ 491 ਟਾਰਗੇਟ ਕਰ ਸਕਦੇ ਹੋ। ਸੋ ਮੇਰੀ ਤਾਂ ਸਲਾਹ ਇਹ ਹੋਏਗੀ ਜੇ ਤੁਸੀਂ ਮੂਵ ਕਰਨਾ ਰੀਜਨਲ ਨਿਊ ਸਾਊਥ ਵੇਲਸ ਚ ਆਪਣੀ ਓਕੂਪੇਸ਼ਨ ਦੇ ਵਿੱਚ ਹੀ ਜੋਬ ਲੱਭਣ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਜੇ ਤੁਸੀਂ ਸਿਡਨੀ ਦੇ ਵਿੱਚ ਆਪਣੀ ਓਕੂਪੇਸ਼ਨ ਚ ਕੰਮ ਕਰ ਰਹੇ ਹੋ ਨਹੀਂ ਕਿਤੇ ਹੋਰ ਮਿਲ ਰਹੀ ਤਾਂ ਜਿੱਥੇ ਹੈਗੇ ਹੋ ਤਾਂ ਉੱਥੇ ਹੀ ਰਹੋ। ਮੈਨੂੰ ਲੱਗਦਾ ਨੀ ਕਿ ਤੁਹਾਨੂੰ ਇਸ ਟਾਈਮ ਤੇ ਮੂਵ ਹੋਣ ਦੀ ਕੋਈ ਲੋੜ ਹੈ, ਕਿਉਂਕਿ ਸਭ ਤੋਂ ਵੱਡਾ ਇਨਵਾਈਟਰ ਤਾਂ ਨਿਊ ਸਾਊਥ ਵੇਲਸ ਹੀ ਹੈ ਇਨਵੀਟੇਸ਼ਨ।
ਪ੍ਰਭਜੀਤ ਜੀ, ਅਗਲਾ ਸਵਾਲ ਯਸ਼ ਹੁੱਡਾ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਕਹਿੰਦੇ ਡਿਡ ਮਾਸਟਰ ਆਫ ਟੈਕਨੋਲੋਜੀ ਐਂਟਰਪ੍ਰਾਈਜ਼ ਸਿਸਟਮ ਫਰੋਮ ਐਡੀਲੇਡ ਐਂਡ ਵਰਕਿੰਗ ਐਜ਼ ਐਨ ਆਈਟੀ ਸਪੋਰਟ ਇਨ ਐਡੀਲੇਡ, ਵਟ ਆਰ ਮਾਈ ਆਪਸ਼ਨਸ ਫਾਰ ਪੀਆਰ ਐਂਡ ਆਈ ਐਮ ਸਟਕ ਓਵਰਸੀਜ਼ ਡਿਊ ਟੂ ਟ੍ਰੈਵਲ ਬੈਨ।
ਦੇਖੋ, ਟ੍ਰੈਵਲ ਬੈਨ ਕਰਕੇ ਤੁਸੀਂ ਸਟਕ ਹੋ ਓਵਰਸੀਜ਼, ਸੋ ਇਸ ਟਾਈਮ ਤੇ ਬਹੁਤ ਹੀ ਮੁਸ਼ਕਿਲ ਹੈ ਤੁਹਾਨੂੰ ਇਹ ਦੱਸਣਾ ਕਿ ਤੁਹਾਡੀਆਂ ਕੀ ਆਪਸ਼ਨ ਹੋ ਸਕਦੀਆਂ ਨੇ, ਕਿਉਂਕਿ ਜਦੋਂ ਟ੍ਰੈਵਲ ਬੈਨ ਖੁੱਲੇਗਾ ਜੇ ਤਾਂ ਤੁਸੀਂ ਵਾਪਿਸ ਆ ਸਕਦੇ ਹੋ ਤਾਂ ਤੁਹਾਡੀਆਂ ਆਪਸ਼ਨ ਜਿਹੜੀਆਂ ਨੇ ਉਹ ਕਾਫੀ ਵਾਸ ਨੇ। ਜਿਵੇਂ ਹੁਣ ਮੈਂ ਦੱਸਿਆ ਕਿ ਇਨਵੀਟੇਸ਼ਨ ਰਾਊਂਡ ਹੋਇਆ, ਨਰਸਿਸ ਨੂੰ ਇਨਵਾਈਟ ਆਏ ਹੈ, ਸਿਰਫ ਆਨਸ਼ੋਰ ਜਿਹੜੀਆਂ ਯੂ ਆਈਜ ਨੇ ਉਹਨਾਂ ਨੂੰ ਇਨਵੀਟੇਸ਼ਨ ਆਏ ਨੇ, ਆਫਸ਼ੋਰ ਵਾਲਿਆਂ ਨੂੰ ਕੋਈ ਇਨਵੀਟੇਸ਼ਨ ਨਹੀਂ ਹੈ। ਸੋ ਜਿਹੜੇ 491 ਹੈ, ਮੋਸਟਲੀ ਸਾਰੀਆਂ ਸਟੇਟਸ ਨੇ ਆਫਸ਼ੋਰ ਐਪਲੀਕੇਸ਼ਨ ਬੰਦ ਕੀਤੀਆਂ ਹੋਈਆਂ ਨੇ, ਸੋ ਆਪਣੇ ਕੋਲ ਸਿਰਫ 190 ਦੀ ਆਪਸ਼ਨ ਬਚ ਰਹੀ ਹੈ ਇਸ ਟਾਈਮ ਤੇ, ਕਿਉਂਕਿ 189 ਵੀ ਡਿਪਾਰਟਮੈਂਟ ਨੇ ਇੱਕ ਤਰ੍ਹਾਂ ਨਾਲ ਬੰਦ ਕੀਤੇ ਪਏ ਨੇ। ਸੋ 190 ਵੀ ਇੱਕ ਤਰ੍ਹਾਂ ਨਾਲ ਰਿਸਟ੍ਰਿਕਟਿਡ ਹੈ। ਸੋ ਜਿਹੜੀਆਂ ਤੁਹਾਡੀਆਂ ਆਪਸ਼ਨ ਖੁੱਲਣੀਆਂ ਨੇ ਉਹ ਤਾਂ ਜਦੋਂ ਤੱਕ ਕੋਰੋਨਾ ਵਾਇਰਸ ਬੈਨ ਜਿਹੜਾ ਹੈ ਬੈਨ ਖੁੱਲੇਗਾ ਉਸ ਤੋਂ ਬਾਅਦ ਹੀ ਖੁੱਲਣਗੀਆਂ। ਵਾਂਸ ਯੂ ਆਰ ਹੇਅਰ ਫਿਰ ਤਾਂ ਤੁਹਾਡੇ ਕੋਲ ਤੁਸੀਂ ਗ੍ਰੈਜੂਏਟ ਐਂਡ ਆਪਣੀ ਕੈਟੇਗਰੀ ਦੇ ਅੰਦਰ ਵੀ ਤੁਹਾਡੇ ਕੋਲ ਆਪਸ਼ਨ ਹੋਣਗੀਆਂ। ਸਾਊਥ ਆਸਟ੍ਰੇਲੀਆ ਚ ਕਿਹਾ ਸੀ ਨਾ ਇਹਨਾਂ ਨੇ ਕੀਤੀ ਹੈ ਐਡੀਲੇਡ ਤੋਂ, ਹਾਂਜੀ 491 and 190 ਇਨ ਫਿਊਚਰ, ਹਾਂਜੀ 491 190 ਸਾਊਥ ਆਸਟ੍ਰੇਲੀਆ ਦੇ ਵਿਚ
ਜੀ ਕਾਲਰ ਬਣੇ ਹੋਏ ਨੇ ਸਾਡੇ ਨਾਲ। ਉਹਨਾਂ ਦਾ ਨੰਬਰ ਤਾਂ ਸਾਡੇ ਕੋਲ ਨਹੀਂ ਪਹੁੰਚਿਆ, ਅਸੀਂ ਆਨ ਏਅਰ ਕਰਦੇ ਹਾਂ। ਔਰ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਜੀਆਂ ਕਹਾਂ, ਮੈਂ ਜ਼ਰੂਰ ਇਹ ਦੱਸਣਾ ਚਾਹਾਂਗੀ ਕਿ ਜਿਹੜੇ ਵੀ ਕਾਲਰ ਲਾਈਨ ਦੇ ਵਿੱਚ ਲੱਗੇ ਹੁੰਦੇ ਆ ਉਹਨਾਂ ਨੂੰ ਉਡੀਕ ਕਰਨੀ ਪੈਂਦੀ ਆ ਜਦੋਂ ਤੱਕ ਜਿਹੜਾ ਸਵਾਲ ਆਲਰੇਡੀ ਚੱਲ ਰਿਹਾ ਪ੍ਰੋਗਰਾਮ ਦੇ ਵਿੱਚ ਉਹਦਾ ਜਵਾਬ ਅਸੀਂ ਮਾਈਗ੍ਰੇਸ਼ਨ ਐਕਸਪਰਟ ਤੋਂ ਲੈ ਸਕੀਏ। ਸੋ ਇਸ ਦੌਰਾਨ ਤੁਸੀਂ ਥੋੜੀ ਜਿਹੀ ਉਡੀਕ ਜਿਹੜੀ ਆ ਉਹ ਜ਼ਰੂਰ ਰੱਖਿਆ ਕਰੋ। ਕਈ ਵਾਰ ਸਾਨੂੰ ਤੁਹਾਡੀ ਜਿਹੜੀ ਆਵਾਜ਼ ਆ ਉਹ ਸੁਣ ਰਹੀ ਹੁੰਦੀ ਆ ਪਰ ਸ਼ਾਇਦ ਤੁਹਾਨੂੰ ਆਵਾਜ਼ ਜਿਹੜੀ ਉਹ ਨਹੀਂ ਪਹੁੰਚ ਰਹੀ ਹੁੰਦੀ, ਸੋ ਇਸ ਕਾਰਨ ਕਈ ਵਾਰ ਤੁਹਾਡਾ ਜਿਹੜਾ ਡਿਲੇ ਆ ਉਹ ਹੁੰਦਾ। ਸੋ ਇਸ ਵੇਲੇ ਸਾਡੇ ਨਾਲ ਬਣ ਚੁੱਕੇ ਨੇ ਅਗਲੇ ਕਾਲਰ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ।
ਹੈਲੋ,
ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ?
ਮੈਂ ਕਸ਼ਮੀਰ ਸਿੰਘ ਬੋਲਦਾ ਮੈਮ।
ਹਾਂਜੀ, ਕੀ ਨਾਮ ਦੱਸਿਆ ਜੀ?
ਮੈਂ ਮੇਰਾ ਨਾਮ ਕਸ਼ਮੀਰ ਸਿੰਘ ਹੈ ਤੇ ਮੇਰਾ ਨਾ 491 ਐਜ਼ ਅ ਮੋਟਰ ਮਕੈਨਿਕ ਆਇਆ ਹੋਇਆ ਆ
ਜੀ,
ਅੱਜ 3 ਦਿਨ ਹੀ ਹੋਏ ਆ। ਤੇ ਮੈਂ ਮੇਰਾ 2 ਕੁਐਸਚਨ ਆ ਇੰਪੋਰਟੈਂਟ ਜੇ ਮੇਰੇ ਦਿਮਾਗ ਦੇ ਵਿੱਚ, ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਜਿੱਦਾਂ ਹੁਣ ਮੈਂ ਮਕੈਨਿਕ ਦੀ ਜੋਬ ਕਰਦਾ ਪਿਆ, ਹੁਣ ਮੇਰਾ ਵੀਜ਼ਾ ਆ ਚੁੱਕਿਆ, ਕੀ ਮੈਂ ਹੁਣ ਆਪਣੀ ਆਊਟ ਆਫ ਟ੍ਰੇਡ ਕੋਈ ਹੋਰ ਓਕੂਪੇਸ਼ਨ ਦੇ ਵਿੱਚ ਜੋਬ ਕਰ ਸਕਦਾ ਜਿੱਦਾਂ ਕਿ ਵੇਅਰ ਹਾਊਸ ਦੇ ਵਿੱਚ ਜਾਂ ਫੈਕਟਰੀ ਦੇ ਵਿੱਚ? ਤੇ ਦੂਜਾ ਕੁਐਸਚਨ ਮੇਰਾ ਇਹ ਆ ਕਿ ਜਿਹੜੀ 53,000 ਦੀ ਕੰਡੀਸ਼ਨ ਆ ਉਹ ਸਟਿਲ ਵੀ ਆਪਣੇ ਉੱਤੇ ਲਾਗੂ ਹੁੰਦੀ ਪਈ ਹੈ ਜਾਂ ਜਸਟ ਰੀਜਨ ਚ ਰਹਿ ਕੇ ਰੀਜਨ ਚ ਕੰਮ ਕਰਨਾ ਆ, 53,000 ਦੀ ਕੋਈ ਕੰਡੀਸ਼ਨ ਨੀ ਹੈਗੀ? ਇਹ ਮੇਰੇ 2 ਕੁਐਸਚਨ ਨੇ ਮੈਮ, ਪਲੀਜ਼ ਜਵਾਬ ਦਿਓ।
ਬਿਲਕੁਲ ਜੀ, ਜਿਹੜੀ 53,900 ਦੀ ਕੰਡੀਸ਼ਨ ਤੁਹਾਡੇ ਤੇ ਲਾਗੂ ਹੁੰਦੀ ਹੈ। ਬਾਕੀ ਰਹੀ ਗੱਲ ਮੋਟਰ ਮਕੈਨਿਕ ਦੇ ਕੰਮ ਕਰਨ ਦੀ, ਤੁਸੀਂ ਵਿਕਟੋਰੀਆ ਤੋਂ ਨੋਮੀਨੇਸ਼ਨ ਆਈ ਸੀ ਜੀ ਤੁਹਾਨੂੰ, ਕਿਹੜੀ ਸਟੇਟ ਤੋਂ ਬੋਲ ਰਹੇ ਹੋ ਤੁਸੀਂ? ਹਾਂਜੀ, ਵਿਕਟੋਰੀਆ ਦਾ ਤੁਹਾਡਾ ਕੰਟਰੈਕਟ ਤੁਸੀਂ ਸ਼ੋਅ ਕੀਤਾ ਹੋਣਾ ਇੱਕ ਸਾਲ ਦਾ। ਜਿਹੜਾ ਕੰਟਰੈਕਟ ਤੁਸੀਂ ਵੈਸੇ ਤਾਂ ਦੇਖਿਆ ਜਾਵੇ ਤਾਂ ਉਹ ਤੁਹਾਨੂੰ ਕੰਟਰੈਕਟ ਪ੍ਰੋਵਾਈਡ ਕਰਨਾ ਪੈਂਦਾ ਹੈ, ਬਟ ਜੇ ਸਰਟਨ ਥਿੰਗਸ ਲਾਈਕ ਮਤਲਬ ਹੁਣ ਜਿਵੇਂ ਕੋਰੋਨਾ ਵਾਇਰਸ ਹੈ, ਤੁਹਾਡੇ ਇੰਪਲੋਇਰ ਤੁਹਾਨੂੰ ਜੋਬ ਤੋਂ ਕੱਢ ਦਿੰਦਾ ਹੈ ਜਾਂ ਕੁਛ ਹੋਰ ਅਜਿਹਾ ਹੁੰਦਾ ਹੈ, ਤਾਂ ਫਿਰ ਤੁਸੀਂ ਉਹ ਜੋਬ ਛੱਡ ਸਕਦੇ ਹੋ। ਬਟ ਹਾਂ, ਜੇ ਤੁਸੀਂ ਜਿਹੜੀ ਉਹ ਜੋਬ ਕਰ ਰਹੇ ਹੋ ਉਹਦੇ ਨਾਲ ਨਾਲ ਵੀ ਤੁਸੀਂ ਹੋਰ ਜੋਬ ਵੀ ਕਰ ਸਕਦੇ ਹੋ, ਵੀ ਐ ਨੀ ਹੈਗਾ ਕਿ ਸਿਰਫ ਤੁਸੀਂ ਮੋਟਰ ਮਕੈਨਿਕ ਹੀ ਕੰਮ ਕਰ ਸਕਦੇ ਹੋ, ਤੁਸੀਂ ਕਿਸੇ ਵੀ ਫੀਲਡ ਵਿੱਚ ਜੋਬ ਕਰ ਸਕਦੇ ਹੋ, ਬਟ ਤੁਹਾਡਾ ਜਿਹੜਾ ਇੰਪਲੋਇਰ ਹੈ ਉਹ ਓਰੀਜਨਲ ਏਰੀਆ ਦੇ ਵਿੱਚ ਹੋਣਾ ਚਾਹੀਦਾ ਹੈ। ਤੁਸੀਂ TFN ਤੇ ਕੰਮ ਕਰ ਸਕਦੇ ਹੋ, ਤੁਸੀਂ ABN ਤੇ ਜੇ ਕੰਮ ਕਰ ਰਹੇ ਹੋ ਰਜਿਸਟਰ ਹੋਣਾ ਚਾਹੀਦਾ ਓਰੀਜਨਲ ਏਰੀਆ ਦੇ ਵਿੱਚ, ਜੇ TFN ਤੇ ਕਰ ਰਹੇ ਹੋ ਤਾਂ ਜਿਹੜਾ ਇੰਪਲੋਇਰ ਤੁਹਾਨੂੰ ਕੰਮ ਦੇ ਰਿਹਾ ਉਹ ਓਰੀਜਨਲ ਏਰੀਆ ਦੇ ਵਿੱਚ ਲੋਕੇਟਡ ਹੋਣਾ ਚਾਹੀਦਾ, ਤੇ ਕੰਮ ਤੁਸੀਂ ਕੋਈ ਵੀ ਕਰ ਸਕਦੇ ਹੋ। ਠੀਕ ਹੈ ਜੀ,
ਓਕੇ ਮੈਮ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ।
ਠੀਕ ਹੈ ਕਸ਼ਮੀਰ ਸਿੰਘ,
ਅਗਲਾ ਸਵਾਲ ਸ਼ਾਮਿਲ ਕਰਦੇ ਜੀ। ਈਮੇਲ ਦੇ ਜ਼ਰੀਏ ਕੁਝ ਦੋਸਤ ਬਣੇ ਹੋਏ ਨੇ, ਮਨਪ੍ਰੀਤ ਸਿੰਘ ਪੁੱਛ ਰਹੇ ਨੇ, ਕਹਿੰਦੇ ਆਈ ਜਸਟ ਗੋਟ ਮਾਈ ਰਜਿਸਟ੍ਰੇਸ਼ਨ ਫਰੋਮ ਆਫਰਾ ਐਂਡ ਆਈ ਹੈਵ ਅ ਫੁੱਲ ਟਾਈਮ ਜੋਬ ਐਜ਼ RN ਇਨ ਨਿਊਜ਼ੀਲੈਂਡ। ਆਈ ਹੈਵ ਮਾਈ ਓਨ 70 ਪੁਆਇੰਟਸ, ਵਟ ਆਪਸ਼ਨਸ ਆਈ ਹੈਵ ਇਫ ਆਈ ਵਾਂਟ ਟੂ ਅਪਲਾਈ ਫਾਰ PR ਇਨ ਆਸਟ੍ਰੇਲੀਆ। ਮਾਈ ਬ੍ਰਦਰ ਇਜ਼ ਇਨ ਆਸਟ੍ਰੇਲੀਅਨ ਸਿਟੀਜ਼ਨ, ਹੀ ਇਜ਼ ਲਿਵਿੰਗ ਇਨ ਰੀਜਨਲ ਆਸਟ੍ਰੇਲੀਆ ਐਂਡ ਕੈਨ he sponsor me for 491 family sponsorship? Do I have other option as I do not wanna go for 491? Ji Prabhji ji,
bilkul ji, toda brother je PR ne the regional area de vich rehnde ne, PR ne ya fir citizen ne the regional area de vich rehnde ne, ਤਾਂ ਤੁਹਾਨੂੰ ਉਹ ਫੈਮਿਲੀ ਸਪੋਂਸਰਡ 491 ਲਈ ਤੁਹਾਨੂੰ ਸਪੋਂਸਰ ਕਰ ਸਕਦੇ ਨੇ, ਤੇ 70 ਪੁਆਇੰਟਸ ਜੇ ਤੁਹਾਡੇ ਆਪਣੇ ਨੇ, 15 ਤੁਹਾਡੇ ਸਪੋਂਸਰ ਦੇ ਪਾ ਕੇ 85 ਹੋ ਜਾਂਦੇ ਨੇ, ਸੋ ਵਿਚ ਇਜ਼ ਅ ਗੁੱਡ ਸਕੋਰ। ਮਤਲਬ ਕਹਿਣ ਦਾ ਮਤਲਬ ਕਿ ਇਹਦੇ ਤੇ ਇਨਵੀਟੇਸ਼ਨ ਆਉਣ ਦੀ ਬਹੁਤ ਹੀ ਗੁੱਡ ਪ੍ਰੋਬੇਬਿਲਿਟੀ ਹੈ। ਇਸ ਤੋਂ ਇਲਾਵਾ ਜਿਹੜੀਆਂ ਆਪਸ਼ਨਸ ਤੁਸੀਂ ਕਹਿ ਰਹੇ ਹੋ ਕਿ ਮੇਰੇ ਲਈ ਕੋਈ ਹੋਰ ਆਪਸ਼ਨਸ ਨਹੀਂ ਜਾਂ ਨਹੀਂ ਹੈਗੀਆਂ ਨੇ ਕਿ ਨਹੀਂ ਹੈਗੀਆਂ, ਉਹ ਇਹ ਹੈ ਕਿ 190 ਤੁਸੀਂ ਟਾਰਗੇਟ ਕਰ ਸਕਦੇ ਹੋ, ਕਿਉਂਕਿ 189 ਦੀ ਕੱਟ ਆਫ 85-90 ਚੱਲ ਰਹੀ ਹੈ, ਸੋ 70 ਪੁਆਇੰਟਸ ਤੇ ਤੁਹਾਨੂੰ 189 ਦਾ ਇਨਵੀਟੇਸ਼ਨ ਨਹੀਂ ਆਏਗਾ। ਬਟ ਹਾਂ, 190 ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਸਟੇਟ ਸਪੋਂਸਰਡ ਵੀਜ਼ਾ ਹੁੰਦਾ ਹੈ। ਬਟ ਅਗੇਨ ਮੈਂ ਇਹੀ ਕਹੂੰਗੀ ਕਿ 190 ਜੇ ਤੁਸੀਂ ਕਰਨਾ ਹੈ ਤਾਂ 70 ਪੁਆਇੰਟਸ ਜਿਹੜੇ ਨੇ ਉਹ ਘੱਟ ਨੇ, ਇਹਨਾਂ ਨੂੰ ਥੋੜਾ ਜਿਹਾ ਵਧਾਉਣ ਦੀ ਕੋਸ਼ਿਸ਼ ਕਰੋ, ਐਟਲੀਸਟ 80 ਤੱਕ ਤੁਸੀਂ ਲੈ ਕੇ ਜਾਂਦੇ ਹੋ, ਤਾਂ ਫਿਰ ਤੁਹਾਡੀ, ਕਿਉਂਕਿ ਸਟੇਟ ਵੀ ਇਸ ਟਾਈਮ ਤੇ ਦੇਖ ਰਹੀ ਹੈ ਕਿ ਹਾਈ ਪੁਆਇੰਟਸ ਵਾਲਿਆਂ ਨੂੰ ਹੀ ਪਿੱਕ ਕਰਨੇ ਨੇ, ਸੋ 70 ਪੁਆਇੰਟਸ ਦੇ ਕਰਕੇ ਤੁਹਾਡੇ ਕੋਲ ਮੇਨਲੀ ਦੇਖਿਆ ਜਾਵੇ ਤਾਂ ਇੱਕੋ ਹੀ ਆਪਸ਼ਨ ਬਚਦੀ ਹੈ, 491 ਫੈਮਿਲੀ ਸਪੋਂਸਰ। ਪਰ ਹਾਂ, ਜੇ ਤੁਸੀਂ ਥੋੜਾ ਜਿਹਾ ਆਪਣਾ ਸਕੋਰ ਇੰਪਰੂਵ ਕਰਦੇ ਹੋ ਤਾਂ ਫਿਰ 190 ਦੀ ਪ੍ਰੋਬੇਬਿਲਿਟੀ ਵੀ ਬਣ ਜਾਂਦੀ ਹੈ ਤੁਹਾਡੀ
ਜੀ। ਅਗਲਾ ਸਵਾਲ ਜੱਸੀ ਹੰਜਰਾ ਹੋਰਾਂ ਦਾ ਸ਼ਾਮਲ ਕਰਦੇ ਹਾਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ, ਕਹਿੰਦੇ ਪਲੀਜ਼ ਪੂਰਾ ਕੁਸ਼ਚਨ ਰੀਡ ਕਰਿਓ। ਬਿਲਕੁਲ ਜੀ, ਅਸੀਂ ਪੂਰਾ ਹੀ ਸਵਾਲ ਜਿਹੜਾ ਉਹ ਸਾਂਝਾ ਕਰਦੇ ਹੁੰਦੇ ਹਾਂ। ਕਹਿੰਦੇ ਮੈਂ ਮੋਟਰ ਮਕੈਨਿਕ 190 ਨਿਊ ਸਾਊਥ ਵੇਲਜ਼ ਦੀ EOI 24th December 2019 ਚ ਪਾਈ ਸੀ ਫਰੋਮ ਮੈਲਬਰਨ, ਦੈਨ 24th March ਨੂੰ ਨਿਊ ਸਾਊਥ ਵੇਲਜ਼ ਮੂਵ ਕਰ ਲਿਆ ਸੀ ਤੇ EOI ਚ ਐਡਰੈਸ ਚੇਂਜ ਕਰਤਾ ਸੀ, ਸਟਿਲ ਮੈਂ ਨਿਊ ਸਾਊਥ ਵੇਲਜ਼ ਚ ਰਹਿ ਰਿਹਾ, ਬਟ ਆਪਣੇ ਫੀਲਡ ਚ ਜੋਬ ਨਹੀਂ ਮਿਲ ਰਹੀ, ਫ੍ਰੀ ਆ, ਕੋਈ ਕੰਮ ਨਹੀਂ ਕਰ ਰਿਹਾ, ਕਿੰਨੇ ਕਹਿੰਦੇ ਚਾਂਸਿਸ ਨੇ ਇਨਵੀਟੇਸ਼ਨ ਆਉਣ ਦੇ, ਤੇ ਮੈਂ ਕਿਹੜੇ ਕਿਹੜੇ ਪਰੂਫਸ ਲੈ ਸਕਦਾ ਫੋਰ 6 months ਰੈਜੀਡੈਂਸ ਇਨ ਨਿਊ ਸਾਊਥ ਵੇਲਜ਼, ਮਾਈ ਪੁਆਇੰਟਸ ਆਰ 80 ਇੰਕਲੂਡਿੰਗ ਸਟੇਟ।
ਦੇਖੋ ਜਿਹੜੇ ਤੁਸੀਂ ਇਹ ਗੱਲ ਕਹੀ ਹੈ ਕਿ ਮੈਂ ਕੀ ਐਵੀਡੈਂਸ ਦਿਖਾ ਸਕਦਾ ਵਾ ਨਿਊ ਸਾਊਥ ਵੇਲਜ਼ ਦੀ ਰੈਜੀਡੈਂਸ ਤੇ, ਇਹ ਰੈਜੀਡੈਂਸ ਦੇ ਪਰੂਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਬੈਂਕ ਸਟੇਟਮੈਂਟਸ, ਤੁਹਾਡਾ ਲਾਇਸੈਂਸ, ਤੁਹਾਡੇ ਬਿੱਲਸ, ਤੇ ਬਹੁਤ ਕੁਛ ਆਉਂਦਾ ਹੈ। ਸੋ ਇਹ ਸਾਰੀਆਂ ਹੀ ਚੀਜ਼ਾਂ ਤੁਸੀਂ ਐਕਿਊਮੂਲੇਟ ਕਰਨੀਆਂ ਹੁੰਦੀਆਂ ਨੇ ਓਵਰ 6 ਮੰਥ ਪੀਰੀਅਡ। ਕਹਿਣਾ ਮਤਲਬ ਪੂਰਾ ਸਤਰ 6 ਮੰਥ ਪੀਰੀਅਡ ਕਵਰ ਹੁੰਦਾ ਹੋਵੇ, ਨਾਟ ਜਸਟ ਵਿਦ ਵਨ ਐਵੀਡੈਂਸ ਬਟ ਕਾਫੀ ਸਾਰੀਆਂ ਚੀਜ਼ਾਂ ਹੋਣ। ਸੋ ਜਿਹਦੇ ਨਾਲ ਕਿ ਡਿਪਾਰਟਮੈਂਟ ਨੂੰ ਇਹ ਯਕੀਨ ਹੋਵੇ ਕਿ ਹਾਂਜੀ ਵਾਕਈ ਤੁਸੀਂ ਉੱਥੇ ਰਹਿ ਰਹੇ ਹੋ। ਤੇ ਬਾਕੀ ਰਹੀ ਗੱਲ ਕਿ ਤੁਹਾਡੇ ਕੋਲ ਹੋਰ ਕੀ ਆਪਸ਼ਨਸ ਬਣਦੀਆਂ ਨੇ, ਦੇਖੋ ਇੱਕ ਤੁਸੀਂ ਸਮਝਦੇ ਹੋ ਕਿ ਜਿਹੜਾ ਦੋ ਹਾਲਤਾਂ ਦੇ ਵਿੱਚ ਤੁਹਾਨੂੰ ਕਹਿ ਲਓ ਕਿ ਸਾਊਥ ਵੇਲਸ ਨੋਮੀਨੇਸ਼ਨ ਦੇ ਸਕਦਾ ਹੈ। ਇੱਕ ਤਾਂ ਇਹ ਕਿ ਤੁਸੀਂ ਉੱਥੇ 6 ਮਹੀਨੇ ਰਹੋ ਤਾਂ ਤੁਸੀਂ ਐਲੀਜੀਬਲ ਹੋਵੋਗੇ ਅੰਡਰ ਨਿਊ ਰੂਲਸ, ਜਾਂ ਫਿਰ ਤੁਸੀਂ 1 ਮਹੀਨੇ ਤੋਂ ਆਪਣੀ ਨੋਮੀਨੇਟਿਡ ਫੀਲਡ ਵਿੱਚ ਕੰਮ ਕਰ ਰਹੇ ਹੋ, ਠੀਕ ਹੈ ਜੀ। ਸੋ ਹੁਣ ਜੇ ਤੁਸੀਂ ਆਪਣੀ ਨੋਮੀਨੇਟਿਡ ਫੀਲਡ ਚ ਨਹੀਂ ਕਰ ਰਹੇ ਤਾਂ ਤੁਹਾਡੀ ਪ੍ਰੋਬੇਬਿਲਿਟੀ ਹੈ ਕਿੰਨੀ ਹੈ ਇਨਵੀਟੇਸ਼ਨ ਆਉਣ ਦੀ, ਤੇ ਤੁਹਾਨੂੰ ਆਪਣੀ ਫੀਲਡ ਦੇ ਵਿੱਚ ਫਿਰ ਜੋਬ ਲੱਭਣੀ ਪਏਗੀ ਜਾਂ ਫਿਰ ਤੁਸੀਂ 6 ਮਹੀਨੇ ਵੇਟ ਕਰੋ। ਇਹਨਾਂ ਨੇ ਪੁਆਇੰਟਸ ਕਿੰਨੇ ਦੱਸੇ ਸੀਗੇ ਜੀ ਆਪਣੇ?
80 ਦੱਸੇ ਜੀ ਇਨਕਲੂਡਿੰਗ ਸਟੇਟ।
ਹਾਂਜੀ 80 ਪੁਆਇੰਟਸ ਇਸ ਗੁੱਡ 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 ਨੇ, ਕਾਫੀ ਅੱਛੇ ਨੇ ਪੁਆਇੰਟਸ। ਸੋ ਤੁਹਾਨੂੰ ਇਨਵੀਟੇਸ਼ਨ ਆ ਜਾਣਾ ਚਾਹੀਦਾ ਜੀ। ਦੋ ਕੰਡੀਸ਼ਨਸ ਮੈਂ ਦੱਸੀਆਂ ਨੇ, ਇਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ
ਜੀ। ਅਗਲਾ ਸਵਾਲ ਕਮਲਜੀਤ ਕੌਰ ਹੋਰਾਂ ਦਾ ਸ਼ਾਮਿਲ ਕਰਦੇ ਆ, ਫੇਸਬੁੱਕ ਤੇ ਰਾਹੀਂ ਪੁੱਛ ਰਹੇ ਨੇ। ਆਈ ਹੈਵ 75 ਪੁਆਇੰਟਸ ਆਫ ਮਾਈ ਓਨ ਐਂਡ ਆਈ ਵਾਂਟ ਟੂ ਅਪਲਾਈ 491। ਆਈ ਐਮ ਕਰੰਟਲੀ ਸਟੱਡਿੰਗ ਡਿਪਲੋਮਾ ਆਫ ਨਰਸਿੰਗ ਇਨ ਐਡੀਲੇਡ। ਆਈ ਐਮ ਓਨ ਮਾਈ ਟੀ ਆਰ। ਡੂ ਯੂ ਥਿੰਕ ਆਈ ਸ਼ੁਡ ਡੂ ਐਨੀਥਿੰਗ ਬਿਫੋਰ 491?
ਦੇਖੋ ਜੇ ਤੁਸੀਂ ਕੁਛ ਕਰ ਸਕਦੇ ਹੋ ਤਾਂ ਆਪਣੀ ਫੀਲਡ ਦੇ ਵਿੱਚ ਜੋਬ, ਹੋਰ ਤਾਂ ਤੁਹਾਨੂੰ ਮੈਨੂੰ ਲੱਗਦਾ ਨੀ ਕੁਛ ਹੋਰ ਕਰਨ ਦੀ ਲੋੜ ਹੈ। ਜੇ ਤੁਸੀਂ ਆਪਣੀ ਫੀਲਡ ਦੇ ਵਿੱਚ ਜੋਬ ਕਰ ਰਹੇ ਹੋ ਤਾਂ ਸਾਊਥ ਆਸਟ੍ਰੇਲੀਆ ਦੀ ਵਿੱਚੋਂ ਤੁਹਾਡੇ ਬਹੁਤ ਅੱਛੇ ਚਾਂਸਿਸ ਨੇ ਇਨਵੀਟੇਸ਼ਨ ਆਉਣ ਦੇ
ਜੀ। ਅੱਗੇ ਯਾਦਵਿੰਦਰ ਕੰਗ ਹੋਰਾਂ ਦਾ ਸਵਾਲ ਲੈਣੇ ਆ, ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਕਹਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ, ਅਗਲਾ ਸਵਾਲ ਜਿਹੜਾ ਤੁਹਾਡਾ ਸ਼ਾਮਿਲ ਕਰਾਂਗੇ। ਕੰਗ ਸਾਹਿਬ ਪੁੱਛ ਰਹੇ ਨੇ, ਕਹਿੰਦੇ ਮੈਮ ਵਿਕਟੋਰੀਆ ਰੀਜਨਲ ਵਿੱਚ 20 ਆਵਰਸ ਤੇ 491 ਪਾ ਸਕਦੇ ਆ ਜੀ ਕਿ ਫੁੱਲ ਟਾਈਮ ਜੋਬ ਦੀ ਲੋੜ ਹੈ?
ਨਹੀਂ ਜੀ, ਫੁੱਲ ਟਾਈਮ ਦੀ ਲੋੜ ਹੈ ਜੀ, 38 ਆਵਰਸ ਪਰ ਵੀਕ
ਜੀ। ਤੇ ਅੱਗੇ ਕਾਲਰ ਸ਼ਾਮਿਲ ਕਰਦੇ ਆ, 491 ਤੋਂ ਸਾਡੇ ਨਾਲ ਜੁੜੇ ਨੇ। ਅਗਲੇ ਕਾਲਰ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ, ਤੁਹਾਡਾ ਸਵਾਗਤ ਜੀ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਡਮ, ਸਤਿ ਸ੍ਰੀ ਅਕਾਲ। ਮੇਰਾ ਨਾਮ ਵਿਕਰਮ ਹੈ ਜੀ।
ਜੀ ਵਿਕਰਮ,
ਮੈਂ ਬ੍ਰਿਸਬਨ ਤੋਂ ਗੱਲ ਕਰ ਰਿਹਾ
ਜੀ।
ਹਾਂਜੀ ਮੈਮ, ਮੇਰਾ ਸਵਾਲ ਇਹ ਹੈ ਜੀ, ਮੈਂ ਨਾ 887 ਅਪਲਾਈ ਕਰਨਾ ਹੈ ਕੋਈ 1 ਦਸੰਬਰ ਦੇ ਵਿੱਚ, ਪਰ ਮੇਰੀ ਵਾਈਫ ਇੰਡੀਆ ਹੈ, ਓਲਰੇਡੀ 489 ਵੀਜ਼ੇ ਤੇ ਆ, ਤੇ ਉਹ ਇੰਡੀਆ ਗਏ ਹੋਏ ਸੀ, ਲਾਸਟ ਨਵੰਬਰ ਚ ਗਏ ਸੀਗੇ, ਤੇ ਉਹਨਾਂ ਨੇ ਮਾਰਚ ਚ ਆਉਣਾ ਸੀ, ਪਰ ਉਹ ਹੁਣ ਆ ਨਹੀਂ ਸਕਦੇ ਕਿਉਂਕਿ ਰਿਸਟ੍ਰਿਕਸ਼ਨ ਲੱਗੀਆਂ ਹੋਈਆਂ
ਨੇ।
ਤੇ ਹਾਂਜੀ, ਤੇ 887 ਕਰਨਾ ਮੈਮ। ਇਹ ਸਵਾਲ ਇਹ ਹੈ ਕਿ ਉਹ ਅਗਰ ਮੈਂ 887 ਇਕੱਲੇ ਹੀ ਕਰ ਸਕਦਾ ਕਿ ਉਹਨਾਂ ਦਾ ਹੋਣਾ ਵੀ ਜ਼ਰੂਰੀ ਹੈ ਇੱਥੇ, ਅਗਰ ਹੋਣਾ ਜ਼ਰੂਰੀ ਹੈ ਤੇ ਕਦੋਂ ਤੱਕ ਉਹ ਕਿੱਦਾਂ ਆ ਸਕਦੇ ਨੇ, ਤੇ ਕੋਈ ਚਾਂਸ ਹੈ?
ਦੇਖੋ ਜਿਹੜੀ ਰਹੀ ਗੱਲ
ਆਉਣ ਦਾ, ਕੁਛ ਬਣ ਸਕਦਾ ਹੈ ਜਾਂ?
ਬਿਲਕੁਲ ਜੀ, ਜਿਹੜੀ ਤੁਸੀਂ ਗੱਲ ਕੀਤੀ ਕਿ ਵਾਪਿਸ ਕਦੋਂ ਆ ਸਕਦੇ ਨੇ, ਉਹ ਤਾਂ ਹੁਣ ਡਿਪਾਰਟਮੈਂਟ, ਸੋਰੀ ਜਿਹੜੀ ਸਰਕਾਰ ਹੈ ਇਸ ਟਾਈਮ ਤੇ ਕੀ ਫੈਸਲੇ ਲੈਂਦੀ ਹੈ ਉਸ ਚੀਜ਼ ਤੇ ਡਿਪੈਂਡ ਕਰਦਾ ਹੈ। ਮੋਸਟ ਪ੍ਰੋਬੇਬਲੀ ਆਈ ਥਿੰਕ ਕਾਫੀ ਜ਼ਿਆਦਾ ਕੋਸ਼ਿਸ਼ ਚੱਲ ਰਹੀ ਹੈ ਕਮਿਊਨਿਟੀ ਵੱਲੋਂ ਵੀ ਤੇ ਕੁਛ MPs ਵੱਲੋਂ ਵੀ ਤੇ ਇਵਨ ਕਿ ਆਪੋਜੀਸ਼ਨ ਵੱਲੋਂ ਵੀ ਕਿ ਡਿਪਾਰਟਮੈਂਟ ਜਿਹੜੇ ਮਤਲਬ ਕਿ ਓਬਵੀਅਸਲੀ ਫੈਮਿਲੀ ਜਿਹੜੀਆਂ ਅੱਡ ਅੱਡ ਹੋਈਆਂ ਨੇ ਕੋਰੋਨਾ ਵਾਇਰਸ ਕਰਕੇ ਕਿ ਉਹਨਾਂ ਨੂੰ ਅਲਾਓ ਕਰਨ ਵਾਪਿਸ ਆਉਣਾ। ਸੋ ਪ੍ਰੋਬੇਬਿਲਿਟੀ ਇਹੀ ਹੈ ਕਿ ਜਿਸ ਤਰੀਕੇ ਨਾਲ ਲੋਕਡਾਊਨ ਖੁੱਲ ਰਿਹਾ ਹੈ, ਪ੍ਰੋਬੇਬਿਲਿਟੀ ਇਹੀ ਹੈ ਕਿ ਛੇਤੀ ਹੀ ਕੋਈ ਨਾ ਕੋਈ ਐਕਸ਼ਨ ਗਵਰਨਮੈਂਟ ਲਏਗੀ ਤੇ ਤੁਹਾਡੇ ਜਿਹੜੇ ਵਾਈਫ ਨੇ ਇੱਥੇ ਵਾਪਸ ਆ ਪਾਉਣਗੇ। ਬਾਕੀ ਇਹੀ ਗੱਲ ਕਿ ਤੁਹਾਡੇ ਵਾਈਫ ਜਿਹੜੀ, ਜੇ ਤਾਂ ਤੁਸੀਂ ਉਹਨਾਂ ਨੂੰ ਚਾਹੁੰਦੇ ਹੋ ਕਿ ਐਪਲੀਕੇਸ਼ਨ ਦੇ ਵਿੱਚ ਹੋਣ, ਠੀਕ ਹੈ ਜੀ, ਤੇ ਫਿਰ ਉਹਨਾਂ ਨੂੰ ਇੱਥੇ ਆਉਣਾ ਉਹਨਾਂ ਦਾ ਜ਼ਰੂਰੀ ਹੈ, ਕਿਉਂਕਿ ਜੇ ਤੁਸੀਂ ਇਕੱਲੇ ਪਾਉਂਦੇ ਫਿਰ ਉਹ ਇੰਕਲੂਡਿਡ ਨਹੀਂ ਹੁੰਦੇ, ਸੋ ਇਟ ਡਜ਼ਨਟ ਮੇਕ ਸੈਂਸ ਨਾ। ਫਿਰ ਉਹਨਾਂ ਦਾ ਤੁਸੀਂ PR ਹੋਵੋਗੇ, ਫਿਰ ਉਹ PR ਹੋਣਗੇ ਉਸ ਤੋਂ ਬਾਅਦ। ਸੋ ਉਹਨਾਂ ਦਾ ਇੱਥੇ ਆਉਣਾ ਕਹਿ ਲੋ ਕਿ ਜ਼ਰੂਰੀ ਹੈ ਐਪਲੀਕੇਸ਼ਨ ਦੇ ਵਿੱਚ ਹੋਣ ਲਈ, ਠੀਕ ਹੈ ਜੀ।
ਠੀਕ ਹੈ ਮੈਡਮ, ਮੈਂ ਇੱਕ ਹੋਰ ਗੱਲ ਪੁੱਛਣੀ ਸੀ। ਹਾਂਜੀ, ਇੱਕ ਗੱਲ ਹੋਰ ਪੁੱਛਣੀ ਸੀ ਮੈਂ, ਕਿਉਂਕਿ ਮੈਂ ਉਹਨਾਂ ਨੂੰ ਇੰਡੀਆ ਕੋਈ ਰੀਜ਼ਨ ਕਰਕੇ ਭੇਜਿਆ ਸੀ, ਕਿਉਂਕਿ ਉਹ ਪ੍ਰੈਗਨੈਂਟ ਸੀਗੇ ਤੇ ਮੈਥੋਂ ਮੈਡੀਕਲ ਫੈਸਿਲਿਟੀ ਨਹੀਂ ਸੀਗੀ ਤੇ ਮੈਂ ਆਪਣੀ ਵਾਈਫ ਦੀ ਡਿਲੀਵਰੀ ਇੰਡੀਆ ਚ ਕਰਵਾਉਣਾ ਚਾਹੁੰਦਾ ਸੀਗਾ ਤੇ ਉੱਥੇ ਉਹਨਾਂ ਦਾ ਸਾਰਾ ਕੁਛ ਹੋ ਗਿਆ, ਮੇਰਾ ਨਿਊ ਬੋਰਨ ਬੇਬੀ ਹੈ ਤੇ ਉਹਨਾਂ ਵਾਸਤੇ ਮੈਨੂੰ ਆਪਣੇ ਨਿਊ ਬੱਚੇ ਵਾਸਤੇ ਉਹਨਾਂ ਨੂੰ ਆਪਣੇ ਵੀਜ਼ੇ ਵਿੱਚ ਨਾਮ ਐਡ ਕਰਵਾਉਣ ਲਈ ਮੈਨੂੰ ਕੀ ਕਰਨਾ ਪੈਣਾ ਮੈਂ ਜੀ? ਆਪਣੇ ਵੀਜ਼ੇ ਦੇ ਵਿਚ ਉਹ ਮੀਨਸ ਕਿ ਮੈਨੂੰ ਇੱਥੇ ਹੀ ਐਪਲੀਕੇਸ਼ਨ ਦੇਣੀ ਪੈਣੀ ਹੈ ਜਾਂ ਫਿਰ ਉੱਥੇ?
ਨਹੀਂ ਨਹੀਂ ਨਹੀਂ, ਉਹਨਾਂ ਦੀ ਐਪਲੀਕੇਸ਼ਨ ਆਫਸ਼ਰ ਹੋ ਜਾਏਗੀ, 489 ਸਬਜੈਕਟ ਐਂਡ ਐਂਟਰੈਂਟ ਹੋਏਗਾ ਉਹਨਾਂ ਦਾ।
ਬਹੁਤ ਸਾਰੇ ਸਵਾਲ ਜਿਹੜੇ ਆ ਉਹ ਪਹੁੰਚ ਰਹੇ ਨੇ ਈਮੇਲ ਦੇ ਜ਼ਰੀਏ, ਬਹੁਤ ਸਾਰੇ ਦੋਸਤ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਨੂੰ ਸ਼ਾਮਿਲ ਕਰਦੇ ਆ। ਗੁਰਪ੍ਰੀਤ ਰੰਧਾਵਾ ਪੁੱਛ ਰਹੇ ਨੇ, ਕਹਿੰਦੇ ਜੀ ਮੇਰਾ ਨਾਮ ਗੁਰਪ੍ਰੀਤ ਹੈ, ਆਈ ਹੈਵ ਡਨ ਜੋਬ ਰੈਡੀ ਐਜ਼ ਸ਼ੈਫ ਐਂਡ ਆਈ ਹੈਵ ਮਾਈ ਓਨ 70 ਪੁਆਇੰਟਸ, ਆਈ ਐਮ ਲਿਵਿੰਗ ਇਨ ਵਿਕਟੋਰੀਆ, ਇਜ਼ ਦੇਰ ਐਨੀ ਚਾਂਸ ਟੂ ਗੈਟ 190 ਔਰ 491?
ਬਿਲਕੁਲ ਜੀ ਗੁਰਪ੍ਰੀਤ ਰੰਧਾਵਾ ਜੀ, ਸ਼ੈਫ ਦਾ 70 ਪੁਆਇੰਟਸ ਤੇ 190 ਲਈ ਤਾਂ ਤੁਹਾਨੂੰ 5 ਸਾਲ ਦਾ ਐਕਸਪੀਰੀਅੰਸ ਚਾਹੀਦਾ। ਜੇ ਤੁਹਾਡੇ ਕੋਲ ਹੈ ਤਾਂ ਫਿਰ ਹਾਂਜੀ ਵਿਕਟੋਰੀਆ ਚ 190 ਹੋ ਸਕਦਾ, ਨਹੀਂ ਤਾਂ ਅਦਰਵਾਈਜ਼ ਜੋਬ ਆਫਰ ਤੁਹਾਨੂੰ ਰੀਜਨਲ ਏਰੀਆ ਦੇ ਵਿੱਚੋਂ ਸ਼ੈਫ ਦੀ ਚਾਹੀਦੀ ਹੈ 491 ਲੈਣ ਲਈ
ਜੀ। ਜੀ ਅਗਲਾ ਸਵਾਲ ਸਮਰ ਬੈਂਸ ਪੁੱਛ ਰਹੇ ਨੇ, 489 ਵੀਜ਼ਾ ਵਾਸ ਗ੍ਰਾਂਟਡ 2 ਵੀਕਸ ਅਗੋ, ਆਈ ਵਾਸ ਨੋਮੀਨੇਟਡ ਬਾਏ ਸਦਰਨ ਆਈਲੈਂਡ, ਡੂ ਆਈ ਨੀਡ ਟੂ ਮੂਵ ਟੂ ਦੈਟ ਸਪੈਸੀਫਿਕ ਏਰੀਆ ਔਰ ਆਈ ਕੈਨ ਮੂਵ ਟੂ ਐਨੀ ਅਦਰ ਰੀਜਨਲ ਏਰੀਆ ਆਫ ਨਿਊ ਸਾਊਥ ਵੇਲਸ? ਕਰੰਟਲੀ ਆਈ ਐਮ ਲਿਵਿੰਗ ਇਨ ਰੀਜਨਲ ਏਰੀਆ ਆਫ ਕੁਈਨਜ਼ਲੈਂਡ।
ਬਿਲਕੁਲ ਜੀ, ਤੁਹਾਨੂੰ ਨਿਊ ਸਾਊਥ ਵੇਲਸ ਦਾ ਫੋਰ ਸ਼ੋਰ ਹੀ ਮੇਰੇ ਹਿਸਾਬ ਨਾਲ ਨਿਊ ਸਾਊਥ ਔਰ ਸਦਰਨ ਇਨਲੈਂਡ ਮੂਵ ਹੋਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਹੁਣ ਕੋਰੋਨਾ ਵਾਇਰਸ ਕਰਕੇ ਚੀਜ਼ਾਂ ਥੋੜੀਆਂ ਜਿਹੀਆਂ ਕਹਿ ਲਓ ਕਿ ਆਪਾਂ ਕਹਿ ਸਕਦੇ ਹਾਂ ਕਿ ਬਦਲ ਗਈਆਂ ਨੇ, ਸੋ ਤੁਸੀਂ ਆਪਣੀ ਜੋਬ ਵਗੈਰਾ ਦਾ ਮੁਸ਼ਕਲ ਨੇ ਹੁਣ ਜੇ ਤੁਸੀਂ ਉੱਥੇ ਜੋਬ ਦਾ ਇਸ਼ੂ ਹੈ, ਕਿਉਂਕਿ ਮੈਂ ਅਕਸਰ ਇਹੀ ਕਹਿੰਦੀ ਹਾਂ ਕਿ ਜਿਨ੍ਹਾਂ ਨੂੰ 489 ਸਰਟਨ ਰੀਜਨ ਤੋਂ ਮਿਲਿਆ ਘੱਟੋ ਘੱਟ ਉੱਥੇ ਜਾ ਕੇ ਟਰਾਈ ਤਾਂ ਕਰਨੀ ਚਾਹੀਦੀ ਹੈ, ਇਹ ਮੈਂ ਅਕਸਰ ਕਿਹਾ ਕਰਦੀ ਹਾਂ। ਹੁਣ ਕੋਰੋਨਾ ਵਾਇਰਸ ਕਰਕੇ ਥੋੜਾ ਜਿਹਾ ਕਹਿ ਲਓ ਕਿ ਡਿਫਰੈਂਟ ਮੇਰੀ ਸਲਾਹ ਹੈ, ਮੈਂ ਇਹੀ ਕਹੂੰਗੀ ਕਿ ਤੁਸੀਂ ਸਦਰਨ ਇੰਗਲੈਂਡ ਨੂੰ RDA ਨੂੰ ਇੱਕ ਵਾਰ ਕੰਟੈਕਟ ਕਰੋ, ਉਹਨਾਂ ਨੂੰ ਆਪਣੀ ਸਿਚੁਏਸ਼ਨ ਦੱਸੋ, ਠੀਕ ਹੈ ਜੀ, ਆਪਣੀ ਇੱਥੇ ਜੋਬਸ ਅਪਲਾਈ ਕਰਨ ਦੀ ਕੋਸ਼ਿਸ਼ ਕਰੋ ਐਂਡ ਸੀ ਕਿ ਤੁਹਾਨੂੰ ਜੋਬਸ ਮਿਲਦੀਆਂ ਨੇ ਕਿ ਨਹੀਂ। ਤੁਹਾਡਾ ਕੋਈ ਹੱਲ ਹੁੰਦਾ ਤਾਂ ਹਾਂ ਫਿਰ ਤੁਸੀਂ ਉਹ ਐਵੀਡੈਂਸ ਇਕੱਠੇ ਕਰਕੇ ਕਿਸੇ ਹੋਰ ਰੀਜਨਲ ਦੇ ਵਿੱਚ ਜਾਂ ਫਿਰ ਕਿਤੇ ਹੋਰ ਰਹਿਣਾ ਚਾਹੁੰਦੇ ਹੋ, ਬਟ ਮੈਂ ਅਕਸਰ ਇਹੀ ਸਲਾਹ ਦਿੰਦੀ ਹਾਂ ਕਿ ਤੁਸੀਂ ਜਦੋਂ ਐਪਲੀਕੇਸ਼ਨ ਪਾਉਂਦੇ ਹੋ ਤਾਂ ਉਹਦੇ ਵਿੱਚ ਤੁਸੀਂ ਲਿਖਦੇ ਹੋ ਕਿ ਵੀ ਮੇਰੀ ਜਿਹੜੀ ਇੰਟੈਂਡਿਡ ਸਟੇਟ ਆਫ ਰੈਜੀਡੈਂਸ ਆ ਉਹ ਨਿਊ ਸਾਊਥ ਵੇਲਸ ਹੋਏਗੀ। ਸੋ ਅਕਸਰ ਇਹ ਜਿਹੜਾ ਕਿ ਸਵਾਲ ਹੁਣ ਕਾਫੀ ਆਉਂਦਾ ਹੈ ਕਿ ਅਸੀਂ ਜਾਈਏ ਨਾ ਜਾਈਏ, ਤੇ ਮੇਰੀ ਸਲਾਹ ਹਮੇਸ਼ਾ ਹੀ ਇਹ ਹੁੰਦੀ ਹੈ ਕਿ ਜੇ ਤੁਹਾਨੂੰ ਕਿਸੇ ਪਰਟੀਕੁਲਰ ਸਟੇਟ ਨੇ ਇਨਵੀਟੇਸ਼ਨ ਦਿੱਤਾ ਹੈ ਜੇ ਤੁਸੀਂ ਉੱਥੇ ਜਾਣਾ ਹੀ ਨਹੀਂ ਸੀਗਾ, ਸੋ ਇਹ ਤੁਹਾਡੀ ਇੰਟੈਂਸ਼ਨ ਜਿਹੜੀ ਸੀਗੀ ਉੱਥੇ ਮੂਵ ਕਰਨ ਦੀ ਨਹੀਂ ਸੀਗੀ, ਸੋ ਇਹਦਾ ਮਤਲਬ ਜਿਹੜਾ ਤੁਸੀਂ ਕੁਐਸਚਨ ਆਨਸਰ ਕੀਤਾ ਉਹ ਗਲਤ ਕੀਤਾ ਹੈ। ਜੇ ਕੁਐਸਚਨ ਆਨਸਰ ਗਲਤ ਕੀਤਾ ਹੈ ਤਾਂ ਡਿਪਾਰਟਮੈਂਟ ਤੁਹਾਨੂੰ ਕਿਸੇ ਵੀ ਟਾਈਮ ਤੇ ਆ ਕੇ ਫੜ ਸਕਦਾ ਹੈ, ਸੋ ਡਿਪਾਰਟਮੈਂਟ ਨਾਲ ਮੇਰੇ ਹਿਸਾਬ ਨਾਲ ਕਿਸੇ ਵੀ ਤਰੀਕੇ ਨਾਲ ਪੰਗਾ ਨਹੀਂ ਲੈਣਾ ਚਾਹੀਦਾ। ਸੋ ਜੋ ਵੀ ਤੁਸੀਂ ਕਰ ਦੋ, ਜੇ ਤੁਸੀਂ ਨਹੀਂ ਉੱਥੇ ਗਏ ਹੈਗੇ ਕੀ ਕਾਰਨ ਰਹੇ ਨੇ ਤੁਹਾਡੇ, ਉਹ ਕਾਰਨ ਬੜੇ ਸਪਸ਼ਟ ਤੇ ਕਲੀਅਰ ਤੇ ਬੜੇ ਐਵੀਡੈਂਸ ਉਹਦੇ ਤੁਹਾਡੇ ਕੋਲ ਹੱਥ ਚ ਹੋਣੇ ਚਾਹੀਦੇ ਨੇ, ਕੱਲ ਨੂੰ ਜੇ ਤੁਹਾਨੂੰ ਡਿਪਾਰਟਮੈਂਟ ਕੁਐਸਚਨ ਕਰਦਾ ਹੈ ਤੁਸੀਂ ਉਹਨੂੰ ਜਵਾਬ ਦੇ ਸਕੋ
ਜੀ। ਅਗਲਾ ਸਵਾਲ ਸਾਡੇ ਤੱਕ ਪਹੁੰਚਿਆ, ਨਾਮ ਤਾਂ ਨਹੀਂ ਲਿਖਿਆ ਉਹਨਾਂ ਨੇ, ਕੌਰ ਐਚ ਪੁੱਛ ਰਹੇ ਨੇ, ਕਹਿੰਦੇ ਮੈਮ ਕੰਬਾਈਨ ਵੀਜ਼ਾ 500 ਦਾ ਪ੍ਰੋਸੈਸਿੰਗ ਟਾਈਮ ਕਿੰਨਾ ਕੁ ਲੱਗ ਰਿਹਾ ਜੀ?
ਦੇਖੋ ਜੇ ਤਾਂ ਤੁਸੀਂ ਜਿਹੜੀ ਫਾਸਟ ਟਰੈਕ ਵਾਲੀ ਆਪਸ਼ਨ ਦੀ ਗੱਲ ਕਰ ਰਹੇ ਹੋ ਤਾਂ ਉਹਦੇ ਵਿੱਚ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਇਸ ਟਾਈਮ ਤੇ ਬਹੁਤ ਹੀ ਸਟ੍ਰੈਚ ਹੋ ਚੁੱਕਿਆ ਵਾ, 6 ਮਹੀਨੇ ਤੋਂ ਵੀ ਅਬਵ, ਪਹਿਲਾਂ ਮੈਂ 6 ਮਹੀਨੇ ਕਿਹਾ ਕਰਦੀ ਸੀ, ਹੁਣ ਤਾਂ ਉਹ ਵੀ ਕੋਰੋਨਾ ਵਾਇਰਸ ਦੇ ਕਰਕੇ ਇਹ ਵੀ ਪ੍ਰੋਬੇਬਿਲਿਟੀ ਹੈ ਕਿ ਫਾਈਲਸ ਚੈੱਕ ਹੋਣਗੀਆਂ ਵੀ ਕਿ ਨਹੀਂ, ਵੀ ਡੋਂਟ ਨੋ ਤੇ ਕਿੰਨੀ ਦੇਰ ਤੱਕ ਤੁਹਾਨੂੰ ਰੱਖਦਾ
ਜੀ,
ਇਸ ਤਰ੍ਹਾਂ ਦਾ ਜੀ ਕੁਛ ਸਾਡੀਆਂ ਖੁੱਲੀਆਂ ਨੇ ਜਿਹੜੇ ਕੁਛ ਲੋ ਰਿਸਕ ਕੇਸ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ, ਉਹਨਾਂ ਦੀ ਫਾਈਲ ਡਿਪਾਰਟਮੈਂਟ ਨੇ ਬਹੁਤ ਛੇਤੀ ਪਿਕਅਪ ਕਰ ਲਈਆਂ ਨੇ, ਬਟ ਅਗੇਨ ਕਾਫੀ ਜ਼ਿਆਦਾ ਪ੍ਰੋਸੈਸਿੰਗ ਡਿਲੇ ਚੱਲ ਰਿਹਾ ਹੈ ਜਿਹੜੀਆਂ ਆਫਸ਼ੋਰ ਜੋ ਤੁਹਾਡਾ ਪਾਰਟਨਰ ਹੈ ਤੇ ਤੁਸੀਂ ਇੱਥੇ ਹੋ।
ਜੀ ਰਣਜੋਤ ਸਿੰਘ ਅਗਲਾ ਸਵਾਲ ਪੁੱਛ ਰਹੇ ਨੇ ਮੈਟਲ ਫੈਬਰੀਕੇਸ਼ਨ ਦੇ ਬਾਰੇ ਚ ਸ਼ਾਇਦ ਇਹਨਾਂ ਦਾ ਸਵਾਲ ਕਹਿੰਦੇ ਆਈ ਹੈਵ ਡਨ ਬੈਚਲਰਸ ਆਫ ਅਕਾਊਂਟਿੰਗ ਐਂਡ ਫਿਨਿਸ਼ਡ ਮੈਟਲ ਫੈਬਰੀਕੇਸ਼ਨ ਐਂਡ ਅਪਲਾਈਡ ਫਾਰ ਪੀ ਆਰ ਐਂਡ ਗੋਟ 90 ਪੁਆਇੰਟਸ ਕੈਨ ਆਈ ਗੈਟ 189 ਔਰ 190 ਫਰੋਮ ਐਨੀ ਸਟੇਟ ਪਲੀਜ਼ ਲੈਟ ਮੀ ਨੋ ਆਈ ਐਮ ਇਨ ਵਿਕਟੋਰੀਆ ਡੂ ਆਈ ਨੀਡ ਟੂ ਮੂਵ ਸਟੇਟ
I think 190 points they have a very good probability ki tonu invitation aaj ve
ji
jive department thode invitation de numbers vada hundi hai tan de hisab nal tonu invitation aa jana chahida hai baki je tusi 190 target karna hai ta main new south wales zarur tonu option davangi compared to any other state kyunki tade points bahut acche ne je tusi utthe convene ja ke metal fabrication di job kar lenne ho ta ve mere hisab nal ta tonu ਬਹੁਤ ਹੀ ਜਲਦੀ ਇਨਵੀਟੇਸ਼ਨ ਆ ਜਾਏਗਾ
ਜੀ ਅੱਗੇ ਕਾਲਰ ਬਣੇ ਹੋਏ ਨੇ ਮੈਂ ਉਹਨਾਂ ਨੂੰ ਸ਼ਾਮਿਲ ਕਰਦੀ ਹਾਂ ਆਵਾਜ਼ ਉਹਨਾਂ ਦੀ ਜਿਹੜੀ ਆ ਉਹ ਸਾਡੇ ਤੱਕ ਪਹੁੰਚ ਰਹੀ ਹੈ 804 ਤੋਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ
ਹੈਲੋ
ਹੈਲੋ ਹਾਂਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ
ਹਾਂਜੀ ਮੈਂ ਸਤਿ ਸ੍ਰੀ ਅਕਾਲ ਜੀ
ਹਾਂਜੀ ਕੌਣ ਬੋਲ ਰਹੇ ਹੋ ਜੀ
ਹਾਂਜੀ ਮੈਂ ਗੁਰਵਿੰਦਰ ਸਿੰਘ ਬੋਲ ਰਿਹਾ ਜੀ
I think superannuation release ਕਰਾਉਣ ਲਈ ਤੁਹਾਨੂੰ ਸਰਟਨ ਕ੍ਰਾਈਟੀਰੀਆ ਮੀਟ ਕਰਨਾ ਪਏਗਾ ਜੇ ਤੁਹਾਡੀ ਆਲਰੇਡੀ ਫੁੱਲ ਟਾਈਮ ਜੋਬ ਚੱਲ ਰਹੀ ਹੈ ਤਾਂ ਤੁਸੀਂ ਉਹ ਕ੍ਰਾਈਟੀਰੀਆ ਆਈ ਥਿੰਕ ਮੀਟ ਨਹੀਂ ਕਰਦੇ
ਮੈਂ ਐਕਚੁਲੀ ਨਾ ਅਪਲਾਈ ਕੀਤਾ ਤੇ ਆਲਰੇਡੀ ਉਹਨੇ 81 ਤਾਂ ਪ੍ਰੂਵ ਕਰਤਾ ਵੈਸੇ ਉਹਨੇ ਆਪਣੇ ਵੱਲੋਂ ਵੀ ਤੁਹਾਡੇ ਸੁਪਰੈਨੇਸ਼ਨ ਵਾਲੇ ਤੁਹਾਨੂੰ ਸੁਪਰ ਆਪਣਾ ਤੁਹਾਨੂੰ ਰਿਫੰਡ ਕਰ ਦੇਣਗੇ ਜੋ ਵੀ ਅਮਾਊਂਟ ਹੈ ਬਟ ਮੈਂ ਅਜੇ ਵੀ ਥੋੜਾ ਕਨਫਿਊਜ਼ ਸੀ ਵੀ ਉਹਦਾ ਕੋਈ ਇੰਪੈਕਟ ਵੀਜ਼ਾ ਤੇ ਨਹੀਂ ਪਊਗਾ ਕੱਲ ਨੂੰ ਵੀ ਤੁਹਾਡੇ ਕੋਲ ਜੋਬ ਹੈਗੀ ਤੁਸੀਂ ਫਿਰ ਵੀ ਆਪਣੀ ਸੁਪਰੈਨੇਸ਼ਨ ਰਿਨਿਊ ਕਰਵਾ ਰਹੇ ਹੋ ਨਹੀਂ ਮੈਮ ਐਕਚੁਲੀ ਮੈਂ ਕੱਲਾ ਹੀ ਵਰਕਿੰਗ ਹੈ ਕਿਉਂਕਿ ਮੇਰੇ ਵਾਈਫ ਕੋਲ ਜੋਬ ਨਹੀਂ ਕਿਤੇ ਬੱਚਾ ਤੇ ਉਹਦੇ ਕਰਕੇ
ਵਾਈਫ ਪਹਿਲਾਂ ਵਰਕਿੰਗ ਸੀਗੇ ਕੋਰੋਨਾ ਤੋਂ ਪਹਿਲਾਂ
ਨਹੀਂ ਜੀ
ਦੇਖੋ ਜਿਹੜੀ ਗੱਲ ਸਮਝਣ ਵਾਲੀ ਹੈ ਕਿ ਇੱਥੇ
ਤੁਸੀਂ ਮੈਨੂੰ ਕੀ ਰეკਮੈਂਡ ਕਰੋ ਮੈਨੂੰ ਰਜਿਸਟਰ ਕਰਵਾਉਣੀ ਚਾਹੀਦੀ ਹੈ ਹਾਂਜੀ
ਦੇਖੋ ਇਹ ਸਿਚੁਏਸ਼ਨ ਜਿਹੜੀ ਕੋਰੋਨਾ ਹਾਂਜੀ ਹਾਂਜੀ ਨਹੀਂ ਮੈਂ ਸਮਝਦੀ ਹਾਂ
ਤੇ
ਮੇਰੇ ਹਿਸਾਬ ਨਾਲ ਆਪਾਂ ਨੂੰ ਕੋਈ ਵੀ ਗਲਤ ਇਨਫੋਰਮੇਸ਼ਨ ਦੇ ਕੇ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਹੁਣ ਫਾਈਨੈਂਸ਼ੀਅਲ ਹਾਰਡਸ਼ਿਪ ਨੂੰ ਜੇ ਤੁਸੀਂ ਜੇ ਤਾਂ ਤੁਹਾਡੀ ਜੋਬ ਗਈ ਹੁੰਦੀ ਕੋਰੋਨਾ ਤੋਂ ਪਹਿਲਾਂ ਵੀ ਤੁਹਾਡੀ ਸਿਚੁਏਸ਼ਨ ਉਹੀ ਹੈ
ਤੇ
ਬਾਅਦੋਂ ਵੀ ਸਿਚੁਏਸ਼ਨ ਉਹੀ ਹੈ ਸੋ ਕਹਿਣ ਦਾ ਮਤਲਬ ਤੁਸੀਂ ਕੋਈ ਗਲਤ ਇਨਫੋਰਮੇਸ਼ਨ ਦੇ ਕੇ ਕੋਈ ਚੀਜ਼ ਕਰ ਰਹੇ ਹੋ ਜਦੋਂ ਵੀ ਤੁਸੀਂ ਕੋਈ ਗਲਤ ਇਨਫੋਰਮੇਸ਼ਨ ਦੇ ਕੇ ਕੋਈ ਚੀਜ਼ ਕਰਦੇ ਹੋ ਉਹਦੇ ਕੰਸੀਕੁਐਂਸਿਸ ਕਦੇ ਨਾ ਕਦੇ ਆਪਣੇ ਤੇ ਨੈਗੇਟਿਵ ਹੋ ਸਕਦੇ ਨੇ ਸੋ ਮੇਰੀ ਸਲਾਹ ਤਾਂ ਇਹੀ ਹੋਊਗੀ ਕਿ ਨਹੀਂ ਕਰਨਾ ਚਾਹੀਦਾ ਕਿਉਂਕਿ ਦੇਖਿਆ ਜਾਵੇ ਤਾਂ ਫਾਈਨੈਂਸ਼ੀਅਲ ਹਾਰਡਸ਼ਿਪ ਹੈ
ਨਹੀਂ
ਠੀਕ ਹੈ ਪਹਿਲਾਂ ਪੀ ਆਰ ਲੈ ਲਓ ਜੀ 887 ਵਾਲੀਆਂ ਤੇ ਡਿਪਾਰਟਮੈਂਟ ਦੇ ਇਸ ਟਾਈਮ ਤੇ ਬੜੀ ਬੁਰੀ ਨਜ਼ਰ ਪਾਈ ਹੋਈ ਹੈ ਡਿਪਾਰਟਮੈਂਟ ਨੇ ਮੇਰੇ ਕੋਲ ਅੱਜ ਹੀ ਕੇਸ ਆਇਆ ਪਿਛਲਾ 489 ਵਾਲਾ ਸਾਰਾ ਅਖਾੜਾ ਪੱਟ ਲਿਆ ਇੱਕ ਵਿਚਾਰੇ ਐਪਲੀਕੈਂਟ ਦਾ ਕਈ ਸਾਲਾਂ ਤੋਂ ਆਏ ਹੋਏ ਨੇ ਉਹਨਾਂ ਨੂੰ NOICC ਆਇਆ ਨੋਟਿਸ ਆਫ ਇੰਟੈਂਸ਼ਨ ਟੂ ਕੈਂਸਲੇਸ਼ਨ ਪੁਰਾਣਾ ਉਹਨਾਂ ਨੇ ਸਾਰਾ ਰਿਕਾਰਡ ਚੱਕ ਲਿਆ ਤੇ ਹੁਣ ਕਹਿ ਰਹੇ ਨੇ ਕਿ ਅਸੀਂ 489 ਤੁਹਾਡਾ ਕੈਂਸਲ ਕਰਨ ਲੱਗੇ ਆ
ਓਕੇ
ਸੋ ਬੀ ਕੇਅਰਫੁਲ ਜਿਹੜੇ ਵੀ ਲਿਸਨਰ ਸੁਣ ਰਹੇ ਨੇ ਦੇਖ ਰਹੇ ਨੇ ਵੀਡੀਓ ਦੇਖ ਰਹੇ ਨੇ 887 ਜਿਨ੍ਹਾਂ ਨੇ ਪਾਉਣਾ ਹੈ ਸਿਰਫ ਇਹ ਸੋਚ ਕੇ ਕਿ ਬਹੁਤ ਹੀ ਆਸਾਨ ਐਪਲੀਕੇਸ਼ਨ ਹੈ ਚਾਰ ਡਾਕੂਮੈਂਟ ਚਾਹੀਦੇ ਨੇ ਤਾਂ ਪਲੀਜ਼ ਰੀਕਨਸਿਡਰ ਕਰੋ ਬੜੇ ਧਿਆਨ ਨਾਲ ਆਪਣਾ ਪੀ ਆਰ ਕਹਿ ਲਓ ਕਿ ਜਦ ਤੱਕ ਪੀ ਆਰ ਤੁਸੀਂ ਹੁੰਦੇ ਨੀ ਮੈਂ ਤਾਂ ਇਹ ਕਹੂੰਗੀ ਕਿ ਜਦ ਤੱਕ ਸਿਟੀਜ਼ਨ ਨੀ ਹੁੰਦੇ ਤਾਂ ਪਲੀਜ਼ ਬੀ ਕੇਅਰਫੁਲ ਹੈ ਨਾ ਤੁਸੀਂ ਜੋ ਵੀ ਕਰ ਰਹੇ ਹੋ
ਹਾਂਜੀ
ਠੀਕ ਹੈ ਜੀ
ਠੀਕ ਹੈ ਮੈਮ, ਥੈਂਕ ਯੂ ਜੀ।
ਹਾਂਜੀ ਚੰਗਾ ਜੀ।
ਅਗਲਾ ਸਵਾਲ ਮਾਹੀਪਾਲ ਰਾਜਪੂਤ ਪੁੱਛ ਰਹੇ ਨੇ, ਇਹਨਾਂ ਨੇ ਪੁੱਛਿਆ ਕਹਿੰਦੇ ਮੈਮ ਕਰਟਨ ਯੂਨੀਵਰਸਿਟੀ ਦੀ ਜੀ ਟੀ ਕਲੀਅਰ ਹੋ ਗਈ ਹੈ ਬੈਚਲਰ ਆਫ ਨਰਸਿੰਗ ਲਈ, 1 ਈਅਰ ਦਾ ਲੈ ਮੈਮ ਫੀਸ ਪੇ ਕਰਨਾ ਚਾਹੁੰਦੀ ਆ ਕਿ ਨਹੀਂ ਕਰਨੀ ਚਾਹੀਦੀ ਆ? ਸੋਰੀ ਜੀ, ਪੜਨ ਚ ਥੋੜੀ ਜਿਹੀ ਸਮੱਸਿਆ ਆ ਰਹੀ ਆ। ਮੈਂ ਕਹਿੰਦੇ ਫੀਸ ਪੇ ਕਰਨੀ ਚਾਹੀਦੀ ਆ ਕਿ ਨਹੀਂ, ਜਾਂ ਨੈਕਸਟ ਇਨਟੇਕ ਲੈਣਾ ਚਾਹੀਦਾ? ਮੇਰਾ ਟੂਰਿਸਟ ਵੀਜ਼ਾ ਕਹਿੰਦੇ ਅਗਸਤ ਤੱਕ ਦਾ ਹੈ ਤੇ ਮੇਰਾ ਇਨਟੇਕ ਜੁਲਾਈ ਦਾ ਹੈ ਜੀ, ਡੈਫਰ ਕਰਨ ਲੈਣਾ ਚਾਹੀਦਾ ਜੀ?
ਮੈਨੂੰ ਨੀ ਸਮਝ ਆ ਰਹੀ ਕਿਉਂ ਡੈਫਰ ਕਰਨਾ ਚਾਹੁੰਦੇ ਨੇ। ਆਫਸ਼ੋਰ ਨੇ, ਇਹਨਾਂ ਨੇ ਲਿਖਿਆ ਕਿ ਆਫਸ਼ੋਰ ਨੇ ਕਿ ਆਨਸ਼ੋਰ ਨੇ?
ਸਮਝ ਨੀ ਆਇਆ ਜੀ ਮੈਨੂੰ, ਸਵਾਲ ਸਕਰੀਨ ਤੋਂ ਵੀ ਚਲਾ ਗਿਆ ਨਾ
ਕੁਐਸਚਨ। ਹਾਂਜੀ, ਕੁਐਸਚਨ ਇਨਕੰਪਲੀਟ ਹੈ ਇਹਨਾਂ ਦਾ। ਜੇ ਸੁਣ ਰਹੇ ਹੋ ਤਾਂ ਤੁਸੀਂ ਪਲੀਜ਼ ਜ਼ਰੂਰ ਇਹ ਮੈਂਸ਼ਨ ਕਰਿਓ ਆਨਸ਼ੋਰ ਆਫਸ਼ੋਰ ਵੀ, ਕਿਉਂਕਿ ਤੁਹਾਡੇ ਕੁਐਸਚਨ ਦਾ ਵੀ ਕੀ ਬੇਸ ਦੀ ਮੇਰੇ ਕੁਛ ਬਣ ਹੋਇਆ ਹੈਗਾ, ਸਮਝ ਨੀ ਪਾਇਆ ਕਿ ਤੁਸੀਂ ਕੀ ਜਾਣਨਾ ਚਾਹੁੰਦੇ ਹੋ। ਕਿਉਂਕਿ ਜੇ ਤਾਂ ਤੁਸੀਂ ਆਫਸ਼ੋਰ ਹੋ ਤਾਂ ਹਾਂ ਤੁਹਾਨੂੰ ਡੈਫਰ ਹੀ ਕਰਨਾ ਪਏਗਾ, ਕਿਉਂਕਿ ਮਈ ਜੂਨ ਜੁਲਾਈ ਵੈਸੇ ਡੈਫਰ ਹਜੇ ਨਾ ਕਰੋ, ਐਂਡ ਮੂਮੈਂਟ ਤੱਕ ਥੋੜੀ ਜਿਹੀ ਵੇਟ ਕਰੋ। ਮੇ ਬੀ ਡਿਪਾਰਟਮੈਂਟ ਕੋਈ ਨਾ ਕੋਈ ਇੰਟਰਨੈਸ਼ਨਲ ਲਈ ਕੁਛ ਨਾ ਕੁਛ ਲੈ ਕੇ ਆਵੇ, ਕਿਉਂਕਿ ਹਜੇ ਸਟਿਲ ਆਪਣੇ ਕੋਲ ਟਾਈਮ ਹੈ ਜੁਲਾਈ ਦੇਖ ਲਈ, 26 ਮਈ ਹੈ, ਵਿੱਚ ਜੂਨ ਵੀ ਪਈ ਹੈ। ਸੋ ਜੇ ਤਾਂ ਤੁਸੀਂ ਆਫਸ਼ੋਰ ਬੈਠੇ ਹੋ ਤਾਂ ਜ਼ਰੂਰ ਵੇਟ ਕਰੋ ਤੁਹਾਨੂੰ ਡੈਫਰ, ਤੇ ਜੇ ਆਨਸ਼ੋਰ ਤਾਂ ਮੈਨੂੰ ਲੱਗਦਾ ਨੀ ਵੇਟ ਕਰਨ ਵਾਲੀ ਕੋਈ ਗੱਲ ਹੈਗੀ ਹੈ।
ਜੀ ਜੀ, ਸਵਾਲ ਕਾਫੀ ਛੇਤੀ ਛੇਤੀ ਮੂਵ ਹੋ ਰਿਹਾ ਔਰ ਸਕਰੀਨ ਤੋਂ ਹਟ ਜਾਂਦੇ ਆ, ਸੋ ਇਸ ਕਰਕੇ ਕਈ ਵਾਰ ਸਵਾਲ ਜਿਹੜਾ ਪੂਰਾ ਨਹੀਂ ਲਿਆ ਜਾ ਸਕਦਾ। ਅਮਰ ਰੰਧਾਵਾ ਜੁੜੇ ਨੇ, ਕਹਿੰਦੇ ਮੈਮ ਆਈ ਐਮ ਰਜਿਸਟਰਡ ਨਰਸ, ਏਜ ਕੇਅਰ ਦੇ ਵਿੱਚ ਕੰਮ ਕਰਦੇ ਨੇ, ਆਈ ਗੋਟ ਜੋਬ ਆਫਰ ਫਰੋਮ ਰੀਜਨਲ ਵਿਕਟੋਰੀਆ, ਦੇ ਹੈਵ ਰਿਟਨ 72+ hours ਫੋਰ 12 months, ਇਜ ਦੈਟ ਵਿਲ ਬੀ ਅਨਫ ਫੋਰ 491 ਐਂਡ ਗੋਟ 65 points ਕਹਿੰਦੇ।
72 ਮੀਨਸ 36, 38 ਚਾਹੀਦੇ ਨੇ ਜੀ, 38 hours ਪਰ ਵੀਕ। ਚੇਂਜ ਕਰਵਾ ਲੋ ਕੰਟ੍ਰੈਕਟ ਥੋੜਾ ਜਿਹਾ, ਉਹਨਾਂ ਤੋਂ 2 ਘੰਟੇ ਦਾ ਹੀ ਫਰਕ ਆਈ ਥਿੰਕ।
ਅੱਗੇ ਸਵਾਲ ਕਰ ਰਹੇ ਨੇ ਜੋਤੀ ਪਟੇਲ ਜੀ, EOI ਅਪਲਾਈਡ ਬਿਫੋਰ 9 months ਫਾਰ ਸਬ ਕਲਾਸ 190 ਵਿਦ 75 points ਇਨ ਸੋਫਟਵੇਅਰ ਇੰਜੀਨੀਅਰਿੰਗ ਆਫ ਸ਼ੋਰ, ਵੈਨ ਆਈ ਐਕਸਪੈਕਟ ਇਨਵੀਟੇਸ਼ਨ, ਹਾਊ ਮੈਨੀ ਚਾਂਸਿਸ ਫਾਰ ਵਿਕਟੋਰੀਆ ਸਟੇਟ ਸਪੋਂਸਰਸ਼ਿਪ।
190 ਪੁੱਛ ਰਹੇ ਨੇ ਜੀ, 75 ਤੇ ਤਾਂ ਜੀ ਬਹੁਤ ਔਖਾ ਜੀ, ਆਫ ਸ਼ੋਰ ਤੋਂ ਖਾਸ ਕਰਕੇ
ਜੀ,
ਕਿਉਂਕਿ ਬਹੁਤ ਹਾਈ ਪੁਆਇੰਟਸ ਵਾਲੇ ਵੀ ਬੈਠੇ ਨੇ ਜਿਹੜੇ ਇਨਵੀਟੇਸ਼ਨ ਦੀ ਵੇਟ ਕਰ ਰਹੇ ਨੇ।
ਜੀ ਜੀ ਬਿਲਕੁਲ। ਲਵਪ੍ਰੀਤ ਪੁੱਛ ਰਹੇ ਨੇ, ਕਹਿੰਦੇ ਮੈਮ ਕੰਬਾਈਨ ਵੀਜ਼ਾ ਬਾਰੇ ਦੱਸਿਓ, ਕੀ ਹੈ ਵੀਜ਼ਾ, ਆ ਰਿਹਾ ਕੋਈ ਨਾ ਰਹਾ
ਇਸ ਟਾਈਮ ਤੇ ਜੀ,
ਕੋਈ ਕਹਿ ਰਿਹਾ ਜੀ 2 months ਦੇ ਵਿੱਚ
ਹੋਲਡ ਤੇ।
ਜੀ ਜੀ,
ਮੋਸਟਲੀ ਐਪਲੀਕੇਸ਼ਨ ਹੋਲਡ ਤੇ ਨੇ, ਬਹੁਤ ਲੋ ਰਿਸਕ ਐਪਲੀਕੈਂਟਸ ਨੇ ਉਹਨਾਂ ਨੂੰ ਵੀਜ਼ਾਸ ਮਿਲ ਰਹੇ ਨੇ
ਜੀ,
ਬਹੁਤ ਸਮਾਲ ਨੰਬਰ ਆਫ ਐਪਲੀਕੈਂਟਸ ਨੇ ਜਿਨ੍ਹਾਂ ਨੂੰ ਆ ਰਹੇ ਨੇ
ਜੀ। ਕਾਲਰ ਬਣੇ ਹੋਏ ਨੇ 397 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਆ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਡਮ ਸਤਿ ਸ਼੍ਰੀ ਅਕਾਲ ਜੀ।
ਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ?
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭਾਜੀ, ਮੈਂ ਜਤਿੰਦਰ ਬੋਲਦਾ ਜੀ, ਬ੍ਰਿਸਬੇਨ ਤੋਂ ਜੀ।
ਜੀ ਜੀ ਜਤਿੰਦਰ ਜੀ, ਸਵਾਲ।
ਹਾਂਜੀ, ਮੇਰਾ ਸਵਾਲ ਭੈਣ ਜੀ ਇਹ ਸੀਗਾ ਕਿ ਮੈਂ, ਮੇਰੀ ਨਾ ਰੀਸੈਂਟਲੀ MRT ਰਿਫਿਊਜ਼ਲ ਹੋਈ ਹੈ ਤੇ ਮੈਂ ਫੈਡਰਲ ਪਾਉਣ ਚੱਲਿਆ, ਤੇ ਮੇਰੀ TR ਪਹਿਲਾਂ TR ਰਿਫਿਊਜ਼ ਹੋਈ ਸੀ ਮੋਟਰ ਮਕੈਨਿਕ ਦੇ, ਉਹ ਵੀ ਮੈਂ ਮੇਰੇ ਕੋਲ ਆਟੋਮੋਟਿਵ ਦਾ ਸਰਟੀਫਿਕੇਟ ਸਹੀ ਸੀਗਾ ਤੇ ਮੈਨੇਜਮੈਂਟ ਦਾ ਡਿਪਲੋਮਾ ਸੀਗਾ, ਜਿਸ ਕਰਕੇ ਉਹ ਰਿਫਿਊਜ਼ਲ ਦਿੱਤੀ ਸੀ ਉਹਨਾਂ ਨੇ। ਤੇ ਹੁਣ ਸੈਕੰਡਲੀ ਮੈਂ ਰੀਸੈਂਟਲੀ ਮੇਰੀ ਮੈਰਿਜ ਹੋਈ ਆ, ਮੇਰੇ ਵਾਈਫ ਵੀ ਇੱਥੇ ਨੇ, ਉਹ TR ਨੇ, ਤੇ ਮੈਂ ਉਹਨਾਂ ਦੇ ਜਿਵੇਂ ਵੀਜ਼ੇ ਤੇ ਜਾਣਾ ਹੈ, ਹੁਣ ਮੈਨੂੰ ਆਫਸ਼ੋਰ ਹੋਣਾ ਪਊਗਾ, ਹੁਣ ਜਿਹੜੇ ਹਾਲਾਤ ਚੱਲਦੇ ਪਏ ਆਸਟ੍ਰੇਲੀਆ ਦੇ ਉਸ ਹਿਸਾਬ ਨਾਲ ਮੈਨੂੰ ਹੁਣ ਤਾਂ ਮੈਂ ਕੁਛ ਕਰ ਸਕਦਾ ਕਿ ਮੈਨੂੰ ਵੇਟ ਕਰਨੀ ਪਊਗੀ ਜਦੋਂ ਤੱਕ ਵੀ ਜਦੋਂ ਤੱਕ ਫਲਾਈਟ ਓਨ ਗੋ ਆਫ ਨਹੀਂ ਹੋ ਜਾਂਦੀਆਂ?
ਜਤਿੰਦਰ ਜੀ, ਮੈਂ ਤੁਹਾਨੂੰ ਇਹੀ ਸਲਾਹ ਦਊਂਗੀ ਕਿ ਵੇਟ ਕਰੋ, ਕਿਉਂਕਿ ਵੈਸੇ ਤਾਂ ਤੁਸੀਂ ਜਾ ਸਕਦੇ ਹੋ, ਠੀਕ ਹੈ, ਜਾਣ ਦੇ ਵਿੱਚ ਕੋਈ ਉਹ ਨਹੀਂ, ਰਿਸਟ੍ਰਿਕਸ਼ਨ ਨਹੀਂ ਹੈਗੀ, ਸਿਰਫ ਇੱਕ ਫਲਾਈਟ ਦਾ ਹੀ ਇਸ਼ੂ ਆ ਥੋੜਾ ਜਿਹਾ, ਪਰ ਵਾਪਿਸ ਨਹੀਂ ਆਉਣਾ ਆਉਂਦੇ ਰਹੇ ਨਾ ਉਹ, ਜੇ ਫਾਰ ਐਗਜ਼ਾਮਪਲ ਤੁਹਾਡਾ ਵੀਜ਼ਾ ਗ੍ਰਾਂਟ ਵੀ ਹੋ ਜਾਂਦਾ ਵਾ, ਰਿਸਟ੍ਰਿਕਸ਼ਨ ਖੁੱਲਦਾ ਨਹੀਂ, ਤੁਸੀਂ ਵਾਪਸ ਨਹੀਂ ਆ ਸਕਦੇ, ਸੋ ਮੈਂ ਤਾਂ ਇਹੀ ਕਹੂੰਗੀ ਕਿ ਜਦੋਂ ਤੱਕ ਆਉਣ ਵਾਲਾ ਰਸਤਾ ਵੀ ਕੋਈ ਕਲੀਅਰ ਨਹੀਂ ਹੋ ਜਾਂਦਾ ਤਾਂ ਹਜੇ ਨਹੀਂ ਜਾਣਾ ਚਾਹੀਦਾ। ਬਾਕੀ ਵੈਸੇ ਬ੍ਰਿਜਿੰਗ ਵੀਜ਼ਾ ਬੀ ਤੁਸੀਂ ਲੰਬੀ ਡਿਊਰੇਸ਼ਨ ਦਾ ਲੈ ਕੇ ਜਾ ਸਕਦੇ ਹੋ ਜੇ ਤੁਸੀਂ ਜੇ ਵਾਈਫ ਦਾ ਵੀਜ਼ਾ ਥੋੜਾ ਰਹਿੰਦਾ ਜਾਂ ਫਿਰ ਕੁਛ ਹੋਰ ਇਸ਼ੂਜ਼ ਨੇ ਤੁਹਾਡੇ ਕੇਸ ਦੇ ਵਿੱਚ, ਠੀਕ ਹੈ ਜੀ, ਜਾਂ ਫਿਰ ਫੈਡਰਲ ਦਾ ਕੋਈ ਇਸ਼ੂ ਹੈ ਤਾਂ ਮੈਂ ਇਹੀ ਸਲਾਹ ਵੱਡਾ ਫੈਡਰਲ ਤਾਂ ਪਾਉਣੀ ਹੀ ਪੈਣੀ ਹੈ ਤੁਹਾਨੂੰ, ਇਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਕਿ ਜੇ ਤੁਸੀਂ ਵਾਪਿਸ ਆਉਣਾ ਜਿਹੜਾ ਕਰੰਟ ਵੀਜ਼ਾ ਉਹਦੇ ਤੇ, ਠੀਕ ਹੈ
ਜੀ।
ਤੇ ਲੰਬਾ ਬ੍ਰਿਜਿੰਗ ਵੀਜ਼ਾ ਅਪਲਾਈ ਕਰ ਲਓ ਲੰਬੀ ਡਿਊਰੇਸ਼ਨ ਤੇ ਜੇ ਤੁਸੀਂ ਇੰਡੀਆ ਜਾਣੇ ਆ, ਠੀਕ ਹੈ ਜੀ।
ਠੀਕ ਹੈ
ਜੀ। ਰਾਹੁਲ ਸੱਪਲ ਅਗਲਾ ਸਵਾਲ ਪੁੱਛ ਰਹੇ ਨੇ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ, ਇਹਨਾਂ ਨੇ ਸਾਂਝ ਬਣਾਈ ਹੈ। ਇਹ ਪੁੱਛ ਰਹੇ ਨੇ ਕਹਿੰਦੇ ਮੈਮ ਆਈ ਹੈਵ ਵਨ ਕੁਐਸਚਨ, ਮੈਂ ਆਪਣੀ ਮਾਸਟਰਸ ਆਫ ਪ੍ਰੋਫ ਅਕਾਊਂਟਿੰਗ ਫਿਨਿਸ਼ ਕੀਤੀ ਆ ਤੇ ਨੈਕਸਟ ਮੰਥ ਮੈਂ ਆਪਣੀ ਵਾਈਫ ਦਾ ਜੀ ਹੋ ਸਕਦਾ ਪ੍ਰੋਫੈਸ਼ਨਲ ਅਕਾਊਂਟਿੰਗ, ਹਾਂਜੀ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਕਹਿੰਦੇ ਮੈਂ ਫਿਨਿਸ਼ ਕੀਤੀ ਆ ਤੇ ਨੈਕਸਟ ਮੰਥ ਮੈਂ ਆਪਣੀ ਵਾਈਫ ਦਾ ਵੀਜ਼ਾ ਅਪਲਾਈ ਕੀਤਾ ਹੋਇਆ ਮਾਸਟਰ ਆਫ ਟੀਚਿੰਗ ਇਨ ਸਪੈਸ਼ਲ ਐਜੂਕੇਸ਼ਨ ਵਿੱਚ। ਕੁਐਸਚਨ ਸੀ ਕਿ ਮੈਂ ਮੈਨੂੰ ਟੀ ਆਰ ਅਪਲਾਈ ਕਰਨੀ ਚਾਹੀਦੀ ਆ ਜਾਂ ਵਾਈਫ ਦੇ ਵੀਜ਼ੇ ਤੇ ਆਉਣਾ ਚਾਹੀਦਾ?
ਬਿਲਕੁਲ ਜਾ ਸਕਦੇ ਜੀ ਆਪਣੀ ਵਾਈਫ ਦੇ ਵੀਜ਼ੇ ਤੇ, ਬਾਕੀ ਤੁਹਾਡੀ ਮਰਜ਼ੀ ਹੈ ਕਿ ਟੀ ਆਰ ਕਰਨੀ ਹੈ ਜਾਂ ਵਾਈਫ ਦੇ ਵੀਜ਼ੇ ਤੇ, ਕਿਉਂਕਿ ਦੋਵਾਂ ਤੇ ਤੁਹਾਡੇ ਵਰਕ ਰਾਈਟਸ ਦੇ ਮਾਸਟਰਸ ਕਰ ਰਹੇ ਨੇ, ਵਾਈਫ ਵਰਕ ਰਾਈਟਸ ਸੇਮ ਨੇ, ਟੀ ਆਰ ਤੇ ਵੀ ਵਰਕ ਰਾਈਟਸ ਤੁਹਾਡੇ ਸੇਮ ਹੁੰਦੇ ਨੇ, ਬਟ ਅਗੇਨ ਤੁਹਾਡੇ ਇੰਡੀਵਿਜੁਅਲ ਸਰਕਮਸਟਾਂਸਿਸ ਜਾਂ ਪੂਰਾ ਕੇਸ ਨਹੀਂ ਮੈਨੂੰ ਪਤਾ, ਸੋ
ਜੀ
ਤੁਸੀਂ ਦੋਵਾਂ ਚੋਂ ਕੁਛ ਵੀ ਕਰ ਸਕਦੇ ਹੋ
ਜੀ। ਅਗਲਾ ਸਵਾਲ ਕਿਰਨਜੀਤ ਕੌਰ ਕਰ ਰਹੇ ਨੇ, ਇਨ੍ਹਾਂ ਨੇ ਈਮੇਲ ਦੇ ਜ਼ਰੀਏ ਸਵਾਲ ਪੁੱਛਿਆ, ਆਈ ਡਨ ਐਮ ਪੀ ਏ ਇਨ ਮੈਲਬਨ ਐਂਡ ਆਈ ਐਮ ਪਲੈਨਿੰਗ ਟੂ ਮੂਵ ਟੂ ਪਰਥ ਐਂਡ ਡੂ ਕਮਰਸ਼ੀਅਲ ਕੁਕਰੀ ਔਨ ਮਾਈ ਟੀ ਆਰ ਵੀਜ਼ਾ ਐਸ ਆਈ ਐਮ ਗੋਇੰਗ ਟੂ ਅਪਲਾਈ ਟੀ ਆਰ ਇਨ ਆਗਸਟ, ਕੈਨ ਯੂ ਪਲੀਜ਼ ਗਾਈਡ ਮੀ, ਇਜ਼ ਇਟ ਗੁੱਡ ਡਿਸੀਜ਼ਨ ਐਸ ਆਈ ਹੈਵ 75 ਮਾਈ ਓਨ ਐਟ ਅ ਮੋਮੈਂਟ ਐਂਡ ਕੈਨ ਯੂ ਪਲੀਜ਼ ਟੈਲ ਮੀ ਆਫਟਰ ਡੂਇੰਗ ਕੁਕਰੀ ਇਨ ਪਰਥ ਐਮ ਆਈ ਐਲੀਜੀਬਲ ਫਾਰ 190 ਔਰ 189?
ਕਿਰਨਜੀਤ ਜੀ ਆਈ ਥਿੰਕ ਪਰਥ ਵਿਚ ਜਾਣ ਦੀ ਤਾਂ ਮੈਨੂੰ ਕੋਈ ਸੈਂਸ ਨਹੀਂ, ਸਮਝ ਨਹੀਂ ਆ ਰਹੀ ਕੀ ਤੁਹਾਡਾ ਪਲਾਨ ਹੈ ਜਾਂ ਫਿਰ ਕੀ ਤੁਹਾਨੂੰ ਸੁਜੈਸਟ ਕੀਤਾ ਗਿਆ ਜਾਂ ਫਿਰ ਤੁਸੀਂ ਖੁਦ ਵੀ ਜੇ ਪਲਾਨ ਬਣਾਇਆ, ਕਿਉਂਕਿ ਪਰਥ ਨਾਲੋਂ ਤਾਂ ਮੈਂ ਤੁਹਾਨੂੰ ਇਹੀ ਸੁਜੈਸਟ ਕਰੂੰਗੀ ਕਿ ਬਾਕੀ ਸਟੇਟਸ ਨੇ ਜਿਵੇਂ ਨਾਰਥ ਵੈਸਟ ਸਾਊਥ ਵੈਸਟ ਈਵਨ ਕਿ ਵਿਕਟੋਰੀਆ ਵੀ ਤੇ ਜਾਂ ਫਿਰ ਹੋਰ ਰੀਜਨਲ ਸਟੇਟਸ ਨੇ ਕਹਿ ਲਓ ਕਿ ਨਾਰਦਰਨ ਟੈਰੀਟਰੀ ਇਹੋ ਜਿਹੀਆਂ ਥਾਵਾਂ ਤੇ ਜਾ ਕੇ ਜੇ ਤੁਸੀਂ ਕੁਛ ਕਰਦੇ ਹੋ ਤਾਂ ਫਿਰ ਆਪਾਂ ਸੋਚ ਸਕਦੇ ਹਾਂ, ਬਟ ਅਗੇਨ ਪਰਥ ਵਿਚ ਬੜਾ ਮੁਸ਼ਕਿਲ ਆ ਕਿਉਂਕਿ ਪਰਥ ਵਿਚ 2 ਸਾਲ ਦੀ ਸਟੱਡੀ ਤੇ ਫਿਰ ਜੋਬ ਰੇਡੀ ਇਹ ਸਾਰਾ ਕੁਛ ਹੋਣਾ ਚਾਹੀਦਾ ਤਾਂ ਤੁਸੀਂ ਕੁਆਲੀਫਾਈ ਕਰਦੇ ਹੋ, ਤੇ 485 ਤੇ ਤੁਸੀਂ ਕਿਸ ਤਰੀਕੇ ਨਾਲ ਅਚੀਵ ਕਰੋਗੇ, ਇਟ ਵਿਲ ਬੀ ਵੈਰੀ ਹਾਰਡ
ਜੀ।
ਤੇਰਾ ਪਰਥ
ਨੰਬਰ
ਆਫ ਇਨਵੀਟੇਸ਼ਨ ਨਹੀਂ ਦਿੰਦਾ
ਜੀ। ਪ੍ਰਭਜੀਤ ਜੀ, ਮਾਹੀਪਾਲ ਰਾਜਪੂਤ ਹੋਰਾਂ ਨੇ ਆਪਣਾ ਸਵਾਲ ਦੁਬਾਰਾ ਭੇਜਿਆ ਜਿਹੜਾ ਕਲੀਅਰ ਨਹੀਂ ਸੀ, ਕਹਿੰਦੇ ਮੈਮ ਮੇਰੀ ਕਰਟਨ ਯੂਨੀਵਰਸਿਟੀ ਦੀ ਜੀ ਟੀ ਕਲੀਅਰ ਹੋ ਗਈ ਆ ਜੁਲਾਈ ਇਨਟੇਕ ਦੀ, ਮੇਰਾ ਟੂਰਿਸਟ ਵੀਜ਼ਾ ਅਗਸਤ ਤੱਕ ਆ, ਕੀ ਮੈਨੂੰ ਫੀਸ ਪੇ ਕਰਨੀ ਚਾਹੀਦੀ ਆ ਕਿ ਨਹੀਂ? ਮੈਂ ਆਫ ਸ਼ੋਰ ਆ ਜੀ ਕਹਿੰਦੇ।
ਦੇਖੋ ਫੀਸ ਪੇ ਕਰਨ ਦੇ ਵਿਚ ਤਾਂ ਕੋਈ ਇਸ਼ੂ ਨਹੀਂ ਹੈਗਾ, ਜੇ ਤੁਹਾਡਾ ਵੀਜ਼ਾ ਨਹੀਂ ਲੱਗਦਾ ਤੇ ਜਾਂ ਫਿਰ ਤੁਸੀਂ ਇੱਥੇ ਨਹੀਂ ਆ ਪਾਉਂਦੇ ਹੈਗੇ ਤਾਂ ਯੂਨੀਵਰਸਿਟੀ ਤੁਹਾਨੂੰ ਫੁੱਲ ਫੀਸ ਰੀਫੰਡ ਕਰ ਦਿੰਦੀ ਹੈ, ਤਾਂ ਬਿਲਕੁਲ ਜੀ ਪ੍ਰੋਸੀਡ ਕਰੋ, ਜੁਲਾਈ ਇਨਟੇਕ ਲਈ ਹੋ ਸਕਦਾ ਵੀਜ਼ਾ ਖੁੱਲ ਜਾਵੇ, ਉਹ ਸਾਰਾ ਕੁਛ ਕਲੀਅਰ ਹੈ ਤੁਹਾਡਾ
ਜੀ। ਸ਼ਵੀ ਸਿੰਘ ਕਾਫੀ ਦੇਰ ਦਾ ਸਵਾਲ ਪੁੱਛ ਰਹੇ ਨੇ, ਆਈ ਹੈਵ ਅਪਡੇਟਡ ਮਾਈ ਯੂ ਆਈ ਔਨ ਮਾਰਚ 2020 ਵਿਦ 90 ਪੁਆਇੰਟਸ ਇਨ ਆਈ ਸੀ ਟੀ ਸਿਕਿਉਰਿਟੀ। ਸਵਾਲ ਜਿਹੜਾ ਜੀ ਉਹ ਸਕਰੀਨ ਤੋਂ ਚਲਾ ਗਿਆ, ਦੁਬਾਰਾ ਆਉਂਦਾ ਤਾਂ ਜ਼ਰੂਰ ਸ਼ਾਮਲ ਕਰਦੇ ਹਾਂ, ਇਸ ਵੇਲੇ ਕਾਲਰ ਬਣੇ ਹੋਏ ਨੇ 302 ਤੋਂ ਉਨ੍ਹਾਂ ਨੂੰ ਸ਼ਾਮਲ ਕਰਦੇ ਹਾਂ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਚ ਤੁਹਾਡਾ ਸਵਾਗਤ ਕਰਦੇ ਹਾਂ ਜੀ, ਸਤਿ ਸ੍ਰੀ ਅਕਾਲ।
ਮੈਲਬਨ ਤੋਂ ਬੋਲ ਰਹੇ ਜੀ, ਮੇਰੀ ਵਾਈਫ ਨੇ ਹੁਣੇ ਫਿਨਿਸ਼ ਕੀਤੀ ਹੈ ਜੋਬ ਰੈਡੀ ਪ੍ਰੋਗਰਾਮ, ਫਿਨਿਸ਼ ਕੀਤਾ ਪੇਂਟਿੰਗ ਦੇ ਵਿੱਚ
ਜੀ,
ਤੇ ਸਾਡੇ ਪੁਆਇੰਟਸ ਬਣਦੇ ਪਏ ਨੇ 80
ਜੀ, ਜੋ
8 ਲਈ ਵੈਸੇ ਹੁਣ ਟਰਾਈ ਕਰਦੇ ਪਏ ਨੇ, ਅਗਰ 8 ਆ ਜਾਂਦੇ ਨੇ ਤਾਂ ਸਾਡੇ ਪੁਆਇੰਟਸ 90 ਬਣਦੇ ਨੇ, ਤੇ ਸਾਨੂੰ ਸਾਡੇ ਲਈ ਹੁਣ ਕੀ ਆਪਸ਼ਨ ਹੈ, 491 190 ਜਾਂ 189?
ਵਿਕਟੋਰੀਆ ਵਿੱਚ 189 ਤੇ 491 ਜੀ।
ਮੈਮ 90 ਪੁਆਇੰਟਸ ਤੇ ਕੀ 189 ਆ ਜਾਏਗਾ ਜੀ?
ਪ੍ਰੋਬੇਬਿਲਿਟੀ ਅੱਛੀ ਹੈ ਜੀ।
ਓਕੇ ਤੇ ਮੈਮ 80 ਤੇ 80 ਪੁਆਇੰਟਸ ਤੇ ਅਗਰ ਟਰਾਈ ਕਰੀਏ?
ਨਹੀਂ ਜੀ, ਇਸ ਟਾਈਮ ਤੇ ਮੁਸ਼ਕਲ ਆ 80 ਤੇ। ਟਰਾਈ ਤਾਂ ਕਰ ਸਕਦੇ ਹੋ, ਮੈਂ ਇਹ ਨਹੀਂ ਕਹੂੰਗੀ ਕਿ ਟਰਾਈ ਨਾ ਕਰੋ, ਟਰਾਈ ਕਰੋ। ਠੀਕ ਹੈ ਜੀ,
ਠੀਕ ਹੈ ਜੀ, ਥੈਂਕ ਯੂ ਜੀ,
ਧੰਨਵਾਦ ਜੀ, ਧੰਨਵਾਦ। ਹਾਂਜੀ, ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਕਮਲ ਸਿੰਘ ਹੋਰਾਂ ਦਾ। ਇਹਨਾਂ ਨੇ ਪੁੱਛਣਾ ਚਾਹਿਆ ਜੀ, ਕਹਿੰਦੇ ਇਸ ਦੇ ਦੇਖੋ ਜੀ, ਮੇਰੇ ਕੋਲੋਂ ਸਾਰੇ ਇਸ ਵੇਲੇ ਸਵਾਲ ਜਿਹੜੇ ਆ ਉਹ ਸਕਰੀਨ ਤੋਂ ਦੂਰ ਹੁੰਦੇ ਜਾ ਰਹੇ ਆ, ਤੇ ਮੈਂ ਇੱਕ ਕਾਲਰ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਥੋੜੀ ਜਿਹੀ ਦਿੱਕਤ ਜਿਹੜੀ ਆ ਉਹ ਟੈਕਨੀਕਲੀ ਮੈਨੂੰ ਆ ਰਹੀ ਆ, ਸੋ ਮੈਂ ਕਾਲਰ ਦੀ ਜਿਹੜੀ ਕਾਲ ਹੈ ਉਹ ਵੀ ਸ਼ਾਮਿਲ ਕਰਦੀ ਆ, ਜਦ ਤੱਕ ਸਵਾਲ ਜੇਕਰ ਮੈਂ ਕੋਈ ਲੈ ਸਕਾਂ ਤਾਂ ਜ਼ਰੂਰ ਲੈਣੀ ਆ। ਰਾਜਵੀਰ ਸੰਧੂ ਹੋਰੀ,
ਆਈ ਥਿੰਕ ਕਾਲ ਨਹੀਂ ਲਈ ਜਾ ਰਹੀ,
ਮਾਫੀ ਚਾਹਾਂਗੀ। ਚੱਲ ਰਹੇ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਜਿਹੜੀ ਦਿੱਕਤ ਹੈ ਉਹ ਆ ਰਹੀ ਹੈ ਇਸ ਵੇਲੇ, ਔਰ ਸਵਾਲ ਜਿਹੜਾ ਬਹੁਤ ਜਲਦੀ ਮੈਂ ਕੋਸ਼ਿਸ਼ ਕਰਦੀ ਹਾਂ ਸ਼ਾਮਿਲ ਕਰਾਂ। ਇਸ ਵੇਲੇ ਮੈਨੂੰ ਲੱਗਦਾ ਕਿ ਸਾਡੇ ਟੈਕਨੀਕਲ ਟੀਮ ਮੈਂਬਰ ਜਿਹੜੇ ਆ ਉਹ ਵਿੱਚ ਕੋਈ ਕੋਸ਼ਿਸ਼ ਕਰ ਰਹੇ ਆ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਮੈਸੇਜਿਸ ਸਕਰੀਨ ਤੋਂ ਆਫ ਹੋ ਰਹੇ ਆ ਉਹਨਾਂ ਨੂੰ ਸ਼ਾਮਿਲ ਕਰਨ ਦੀ। ਸੋ ਇਸ ਵੇਲੇ ਬਹੁਤ ਸਾਰੇ ਜਿਹੜੇ ਮੈਸੇਜਸ ਆ ਸਾਡੇ ਕੋਲ ਪਹੁੰਚੇ ਹੋਏ ਆ, ਪਰ ਸਕਰੀਨ ਤੋਂ ਇਕਦਮ ਜਿਹੜਾ ਮੈਸੇਜ ਆ ਉਹ ਕਈ ਵਾਰ ਚਲਾ ਜਾਂਦਾ ਹੈ, ਜਿਹਦੇ ਕਾਰਨ ਸਾਨੂੰ ਜਿਹੜੀ ਸਮੱਸਿਆ ਉਹ ਕਈ ਵਾਰ ਆਉਂਦੀ ਹੈ ਤੁਹਾਡਾ ਮੈਸੇਜ ਲੈਣ ਦੇ ਵਿੱਚ। ਇਸ ਵੇਲੇ ਇੱਕ ਕਾਲਰ ਸਾਡੇ ਨਾਲ ਬਣੇ ਹੋਏ ਨੇ, ਕਾਫੀ ਦੇਰ ਤੋਂ ਜੁੜੇ ਹੋਏ ਸੀਗੇ, ਉਹਨਾਂ ਨੂੰ ਸ਼ਾਮਿਲ ਕਰਦੇ ਆ 928 ਤੋਂ। ਸੋ ਤੁਹਾਡਾ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ, ਕੀ ਸਵਾਲ ਹੈ?
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੈਂ ਤੁਹਾਡਾ ਕੀ ਸੁਜੈਸ਼ਨ ਹੈ? ਮੋਟਰ ਮਕੈਨਿਕ ਮੈਮ, ਸੋਰੀ।
ਹਾਂਜੀ ਜੀ, ਦੇਖੋ ਤੁਸੀਂ ਤਸਮੀਨੀਆ ਜਾ ਕੇ ਕਰਦੇ ਹੋ ਤਾਂ ਮੈਨੂੰ ਲੱਗਦਾ ਨੀ ਕਿ ਇਹਦਾ ਕੋਈ ਐਡੀਸ਼ਨਲ ਬੈਨੀਫਿਟ ਤੁਹਾਨੂੰ ਮਿਲੇਗਾ। 491 ਮੇਨਲੀ ਤਸਮੀਨੀਆ ਤੋਂ ਮਿਲਣ ਦੇ ਆਸਾਰ ਨੇ, ਕਿਉਂਕਿ 190 ਤਾਂ ਬਹੁਤ ਹੀ ਕਹਿ ਲਓ ਕਿ ਉਹਨਾਂ ਦੀ ਲਿਸਟ ਜਿਹੜੀ ਆ ਇਸ ਟਾਈਮ ਤੇ ਰਿਸਟ੍ਰਿਕਟਿਡ ਹੋਈ ਪਈ ਆ। ਤੁਸੀਂ ਵੈਸੇ ਇਸ ਟਾਈਮ ਤੇ ਕਿੱਥੇ ਰਹਿ ਰਹੇ ਹੋ, ਵਿਕਟੋਰੀਆ ਦੇ ਵਿੱਚੋਂ?
ਨਹੀਂ ਮੈਮ, ਮੈਂ ਇਸ ਟਾਈਮ ਤੇ ਨਿਊਜ਼ੀਲੈਂਡ ਚ ਰਹਿ ਰਿਹਾ ਸੀ ਮੈਮ।
ਨਿਊਜ਼ੀਲੈਂਡ ਚ ਰਹਿ ਰਹੇ ਹੋ ਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਜੌਬ ਰੈਡੀ ਕਰਨਾ?
ਕੁਈਨਜ਼ਲੈਂਡ,
ਬਿਲਕੁਲ ਮੈਨੂੰ ਨਿਊਜ਼ੀਲੈਂਡ ਸੁਣਿਆ, ਕੁਈਨਜ਼ਲੈਂਡ ਵਿੱਚ ਰਹਿ ਰਹੇ ਹੋ, ਠੀਕ ਹੈ ਜੀ। ਕੁਈਨਜ਼ਲੈਂਡ ਦੇ ਵਿੱਚ ਜ਼ਿਆਦਾ ਆਸਾਰ ਨੇ ਤੁਹਾਡੇ, 190 ਦੀ ਪ੍ਰੋਬੇਬਿਲਿਟੀ ਹਾਈ ਹੈ ਜੀ ਕੰਪੇਅਰਡ ਟੂ ਤਸਮੀਨੀਆ। ਸੋ ਆਈ ਡੋਂਟ ਨੋ ਕਿ ਤੁਸੀਂ ਤਸਮੀਨੀਆ ਕਿਉਂ ਜਾਣਾ ਚਾਹੁੰਦੇ ਹੋ। ਓਕੇ, ਤੇ ਜੇ ਤੁਹਾਡੇ ਕੋਲ ਦੇਖੋ ਵੈਸੇ ਜੌਬ ਨਹੀਂ ਹੈ ਕੁਈਨਜ਼ਲੈਂਡ ਦੇ ਵਿੱਚ ਤੇ ਤੁਹਾਨੂੰ 10 ਮਹੀਨੇ ਚ ਮਿਲ ਰਹੀ ਹੈ ਤਾਂ ਦੈਨ ਗੋ ਫੋਰ ਇਟ, ਉਹ ਚ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਹਾਂ, ਜੇ ਕੁਈਨਜ਼ਲੈਂਡ ਦੇ 10 ਮਹੀਨਿਆਂ ਦੇ ਵਿੱਚੋਂ ਤੁਸੀਂ ਚੂਜ਼ ਕਰਨਾ ਹੋਵੇ ਤਾਂ ਕੁਈਨਜ਼ਲੈਂਡ ਆਈ ਥਿੰਕ ਜ਼ਿਆਦਾ ਬੈਟਰ।
ਬਿਲਕੁਲ
ਕਰ ਸਕਦੇ ਜੀ,
ਠੀਕ ਹੈ, ਥੈਂਕ ਯੂ ਮੈਮ,
ਧੰਨਵਾਦ ਜੀ, ਧੰਨਵਾਦ। ਪ੍ਰਭਜੀਤ ਜੀ, ਤੁਹਾਡੇ ਕੋਲ ਸਮਾਂ ਤਾਂ ਹੁਣ ਸਿਰਫ 3 ਮਿੰਟ ਦਾ ਬਚਿਆ, ਪਰ ਜੇ ਤੁਹਾਡੀ ਇਜਾਜ਼ਤ ਹੋਵੇ ਇੱਕ ਸਵਾਲ ਹੋਰ ਅਸੀਂ ਸ਼ਾਮਿਲ ਕਰਦੇ ਹਾਂ ਫੇਸਬੁੱਕ ਤੋਂ। ਰਵਦੀਪ ਕੌਰ ਸਾਡੇ ਨਾਲ ਜੁੜੇ ਹੋਏ ਆ, ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਮ ਮੇਰਾ ਬੇਟਾ ਬੇਟੇ ਨੇ 491 ਵਿਕਟੋਰੀਆ ਸਟੇਟ ਨਾਮੀਨੇਸ਼ਨ ਫਾਈਲ ਸਵਾਲ ਫਿਰ ਚਲੇ ਜਾਂਦਾ ਜੀ ਕਾਫੀ ਤੇਜ਼ੀ ਦੇ ਨਾਲ ਮੂਵ ਹੋ ਰਿਹਾ ਮੈਂ ਮਾਫੀ ਚਾਹਾਂਗੀ ਇੱਕ ਵਾਰ ਫਿਰ ਤੋਂ ਕਾਲਰ ਬਣੇ ਹੋਏ ਨੇ ਅਸੀਂ ਉਹਨਾਂ ਨੂੰ ਲਾਸਟ ਦੇ ਵਿੱਚ ਸ਼ਾਮਲ ਕਰ ਲੈਂਦੇ ਹਾਂ ਜੀ ਨੰਬਰ ਹੈ ਜੀ 976 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਜੀ ਤੁਸੀਂ ਸੁਣਾਓ ਕੀ ਸਵਾਲ ਹੈ ਤੇ ਕਿੱਥੋਂ ਬੋਲ ਰਹੇ ਹੋ ਕੀ ਨਾਮ ਹੈ
ਮੈਮ ਮੇਰਾ ਨਾਮ ਵੀਰੂ ਹੈ
ਜੀ
ਤੇ ਮੈਂ ਮੈਲਬਰਨ ਤੋਂ ਬੋਲ ਰਿਹਾ
ਜੀ
ਮੈਮ ਮੈਂ 491 ਵੀਜ਼ਾ ਲਾਇਆ ਮਤਲਬ EOI ਲਾਈ ਹੋਈ ਸੀਗੀ ਤੇ ਮੇਰਾ ਕੁਐਸਚਨ ਇਹ ਹੈ ਕਿ ਮਤਲਬ ਜਿਵੇਂ ਹੁਣ ਟਾਈਮ ਲੱਗ ਰਿਹਾ ਸਿਰਫ ਹੈਲਥ ਪ੍ਰੋਫੈਸ਼ਨਲਸ ਨੂੰ ਹੀ ਮਿਲਦੇ ਪਏ ਇਨਵਾਈਟ
ਜੀ
ਤੇ ਮੰਨ ਲਓ ਆਪਣਾ ਆਉਂਦਾ ਜੁਲਾਈ ਚ ਆਉਂਦਾ ਇਨਵਾਈਟ ਆ ਮੇਰਾ 100 ਪੁਆਇੰਟਸ ਆ SHF
ਜੀ
ਫੈਮਿਲੀ ਸਪੌਂਸਰ ਤੇ ਮੈਮ ਇੱਕ ਵਾਰੀ ਮੈਨੂੰ ਇਨਵਾਈਟ ਆ ਗਈ ਤੇ ਮੈਂ ਵੀਜ਼ਾ ਲਾਉਂਦਾ ਤੇ ਜਿੰਨੀ ਦੇਰ ਤੱਕ ਵੀਜ਼ਾ ਨਹੀਂ ਆਉਂਦਾ ਮੈਨੂੰ 189 ਦੀ ਇਨਵਾਈਟ ਆ ਗਈ ਤਾਂ ਮੈਂ ਦੁਬਾਰਾ 189 ਲੱਗ ਸਕਦਾ ਜੇ ਵੀਜ਼ਾ ਆ ਗਿਆ ਉਸ ਤੋਂ ਬਾਅਦ ਨਹੀਂ ਹੋ ਸਕਦਾ
ਹਾਂਜੀ ਹਾਂਜੀ ਬਿਲਕੁਲ ਜੀ ਵੀਜ਼ਾ ਆਉਣ ਤੋਂ ਬਾਅਦ ਨਹੀਂ ਹੋ ਸਕਦਾ ਉਸ ਤੋਂ ਪਹਿਲਾਂ ਪਹਿਲਾਂ ਹੋ ਸਕਦਾ ਵਿਦਡਰਾਅ ਕਰ ਦਿਓ ਨਾ 499 ਠੀਕ ਹੈ ਜੀ
ਓਕੇ ਤੇ ਮੈਮ ਜੇ ਮੰਨ ਲਓ ਮੇਰਾ 491 ਆ ਜਾਂਦਾ ਆ ਤੇ ਮੈਮ ਜਿੱਦਾਂ ਮੇਰਾ 491 ਵੀਜ਼ਾ ਆ ਜਾਂਦਾ ਤੇ ਮੰਨ ਲਓ ਵੀਜ਼ਾ ਇਨਵਾਈਟ ਆ ਗਈ ਜਦੋਂ ਵੀ ਆਇਆ ਤੇ ਮੇਰਾ ਫਾਈਨੈਂਸ਼ੀਅਲ ਈਅਰ ਕੰਮ ਕਰਨਾ ਸ਼ੁਰੂ ਕਰਦਾ ਅਗਸਤ ਤੋਂ ਅਗਸਤ ਇੱਕ ਈਅਰ ਮੰਨਿਆ ਜਾਊਗਾ
ਇਹ ਕੁਐਸਚਨ ਥੋੜਾ ਕੰਪਲਿਕੇਟਿਡ ਹੈ ਵੀਰੋ ਜੀ ਫਾਈਨੈਂਸ਼ੀਅਲ ਈਅਰ ਜਦੋਂ ਫਾਈਨੈਂਸ਼ੀਅਲੀ ਹਾਂਜੀ ਫਾਈਨੈਂਸ਼ੀਅਲ ਈਅਰ ਹੁੰਦਾ 1 ਜੂਨ ਤੋਂ ਲੈ ਕੇ ਸੋਰੀ 1 ਜੁਲਾਈ ਤੋਂ ਲੈ ਕੇ 30 ਜੂਨ ਤੱਕ ਮੇਨਲੀ ਪਰ ਜਿਹੜੇ 191 ਦੇ ਹਜੇ ਗਾਈਡਲਾਈਨਸ ਕੁਝ ਜ਼ਿਆਦਾ ਕਲੀਅਰ ਨਹੀਂ ਹੈਗੇ ਠੀਕ ਹੈ ਸੋ ਉਹਦੇ ਹਿਸਾਬ ਨਾਲ ਦੇਖੀਏ ਤਾਂ ਜੇ ਫਾਈਨੈਂਸ਼ੀਅਲ ਈਅਰ ਦੇ ਆਪਾਂ ਚੱਲੀਏ ਤਾਂ ਤੁਹਾਡਾ ਜਿਹੜਾ 30 ਜੂਨ ਨੂੰ ਖਤਮ ਹੋ ਜਾਂਦਾ ਫਾਈਨੈਂਸ਼ੀਅਲ ਈਅਰ ਠੀਕ ਹੈ
ਜੀ
ਫਾਈਨੈਂਸ਼ੀਅਲ
ਈਅਰ 3900 ਹੋਣੀ ਚਾਹੀਦੀ ਹੈ ਠੀਕ ਹੈ ਜੀ ਠੀਕ ਹੈ ਓਕੇ ਜੀ ਧੰਨਵਾਦ ਸੋ ਪ੍ਰੋਗਰਾਮ ਦਾ ਜਿਹੜਾ ਸਮਾਂ ਜੀ ਹੁਣ ਸਮਾਪਤ ਹੈ ਪਰ ਬਹੁਤ ਸਾਰੇ ਜਿਹੜੇ ਸਵਾਲ ਆ ਉਹ ਅੱਜ ਰਹਿ ਗਏ ਹੋਣਗੇ ਉਹਦੇ ਲਈ ਮਾਫੀ ਵੀ ਚਾਹਾਂਗੇ ਪ੍ਰੋਗਰਾਮ ਦੌਰਾਨ ਥੋੜੀ ਜਿਹੀ ਜਿਹੜੀ ਦਿੱਕਤ ਹੈ ਉਹ ਤੁਹਾਡੇ ਸਵਾਲ ਲੈਣ ਦੇ ਵਿੱਚ ਸਾਨੂੰ ਆਈ ਕਿਉਂਕਿ ਜਿਹੜੇ ਸਵਾਲ ਆ ਬਹੁਤ ਛੇਤੀ ਮੂਵ ਕਰਦੇ ਆ ਔਰ ਸਕਰੀਨ ਤੋਂ ਬਹੁਤ ਛੇਤੀ ਚਲੇ ਜਾਂਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਆ ਕਿ ਇਹੋ ਜਿਹੜਾ ਪ੍ਰਬੰਧ ਕੀਤਾ ਜਾਵੇ ਕਿ ਜਿਹੜੇ ਤੁਹਾਡੇ ਸਵਾਲ ਆ ਉਹ ਸੀਰੀਅਲ ਵਾਈਜ਼ ਸਾਡੇ ਕੋਲ ਪਹੁੰਚ ਸਕਣ ਔਰ ਉਹਨਾਂ ਨੂੰ ਅਸੀਂ ਸ਼ਾਮਲ ਕਰ ਸਕੀਏ ਪ੍ਰੋਗਰਾਮ ਦੇ ਵਿੱਚ ਸੋ ਪ੍ਰਭਜੀਤ ਜੀ ਮੈਨੂੰ ਲੱਗਦਾ ਕਿ ਹੁਣ ਆਪਾਂ ਨੂੰ ਇੱਥੇ ਹੀ ਦੋਸਤਾਂ ਤੋਂ ਜਿਹੜੀ ਇਜਾਜ਼ਤ ਆ ਉਹ ਲੈ ਲੈਣੀ ਚਾਹੀਦੀ ਹੈ ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਵੀ ਸਮਾਪਤ ਹੈ ਔਰ ਅਗਲੇ ਹਫਤੇ ਆਪਾਂ ਫੇਰ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਜਿਹੜਾ ਲੈ ਕੇ ਹਾਜ਼ਰ ਹੋਵਾਂਗੇ ਔਰ ਉਮੀਦ ਕਰਦੇ ਹਾਂ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਇਹੋ ਜਿਹੀ ਜਿਹੜੀ ਕੋਈ ਸਮੱਸਿਆ ਉਹ ਨਹੀਂ ਆਏਗੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਦੋਸਤੋ ਤੁਹਾਡੇ ਤੋਂ ਵੀ ਲੈਣੇ ਆ ਇਜਾਜ਼ਤ ਪ੍ਰਭਜੀਤ ਹੋਰਾਂ ਦੇ ਨਾਲ ਜੇਕਰ ਤੁਸੀਂ ਕਿਸੇ ਤਰ੍ਹਾਂ ਵੀ ਸੰਪਰਕ ਕਰਨਾ ਚਾਹੁੰਦੇ ਹੋ ਆਪਣਾ ਕੇਸ ਡਿਸਕਸ ਕਰਨਾ ਚਾਹੁੰਦੇ ਹੋ ਵੀਜ਼ਾ ਐਡ ਦੇ ਰਾਹੀਂ ਤਾਂ ਇਸ ਵੀਡੀਓ ਦੇ ਹੁਣ ਅੰਤਲੇ ਜਿਹੜੇ ਸਮੇਂ ਚ ਇਹਦੇ ਸਕਰੀਨ ਦੇ ਉੱਤੇ ਜਿਹੜਾ ਨੰਬਰ ਹੈ ਉਹ ਡਿਸਪਲੇ ਹੋਏਗਾ ਸੋ ਉਸ ਨੰਬਰ ਤੇ ਉਸ ਈਮੇਲ ਪਤੇ ਤੇ ਤੁਸੀਂ ਕੰਟੈਕਟ ਕਰਕੇ ਪ੍ਰਭਜੀਤ ਹੋਰਾਂ ਨਾਲ ਸਿੱਧਾ ਰਾਬਤਾ ਬਣਾ ਸਕਦੇ ਹੋ ਸੋ ਦਿਓ ਜੀ ਇਜਾਜ਼ਤ ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਇੱਥੇ ਹੀ ਰੋਕਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ ਤੇ ਸਾਡੇ ਦੋਵਾਂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895
मैं प्रभजीत कौर डायरेक्टर वीजा एड इमीग्रेशन तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच सो तैयार रहना जी अपने सवालां नाल
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ The Wedding Guru, the experienced marriage celebrant, Sumandeep Kaur tuhade vyah di registration di sari kagji karvai vich tuhadi madad karde ne. Jekar tusi apne vyah di registration layi wajib fees te bemisal seva da laha lena hove, ta Sumandeep Kaur nu 043-00-44-772 0430-044-772 te sampark karo.
अपने करियर नु नवीयां ऊंचाइयां देन दे लई आज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज इत्थे स्टूडेंट्स नु दित्ता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज एलवान 30 हर्शल स्ट्रीट ब्रिस्बेन QLD 4000 ब्रिस्बेन दे एजुकेशन ते शॉपिंग हब दे बिल्कुल विच फॉर मोर इनफॉरमेशन कॉल 617-3106-5394
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो
परछावां जिंदे मेरिए रात चाननी मैं टुरा मेरा नाल टुरे परछावां जिंदे मेरिए
ਲੰਡਨ ਵਾਸਦੇ ਰਜਿੰਦਰਜੀਤ ਲਿਖਦੇ ਨੇ ਭਾਵੁਕਤਾ ਦੀ ਧੁੱਪ ਛਾਂ ਦੇਵੀ